ਸਲੋਕ ਉਰ ਤਾਰੈ ਜੋ ਅੰਤਰਨਾਮ ਸਰਬ ਮੈਂ ਪੇਖੈ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰ ਨਾਨਕ ਓ ਅਪਰਸ ਸਗਲ ਨਿਸਤਾਰ
ਸਾਰੇ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰ ਫਿਰ ਆਖੋ ਸਤਨਾਮ
ਸ੍ਰੀ
ਵਾਹਿਗੁਰੂ। ਅੱਜ ਸ੍ਰੀ ਸੁਖਮਨੀ ਸਾਹਿਬ ਜੀ ਦੀ ਨਵੀਂ ਅਸ਼ਟਪਦੀ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਲੋਕ ਵਿੱਚ ਉਪਦੇਸ਼ ਕਰ ਰਹੇ ਹਨ। ਔਰ ਧਾਰਾ ਜੋ ਅੰਤਰਨਾਮ ਔਰ ਨਾਮ ਹੈ ਹਿਰਦੇ ਦਾ। ਤਾਰਾ ਦਾ ਅਰਥ ਹੈ ਧਾਰ ਲੈਂਦਾ ਹੈ, ਟਿਕਾ ਲੈਂਦਾ ਹੈ। ਜੋ ਅੰਤਰਨਾਮ ਜੋ ਆਪਣੇ ਹਿਰਦੇ ਵਿੱਚ ਹਿਰਦੇ ਅੰਦਰ ਨਾਮ ਨੂੰ ਟਿਕਾ ਲੈਂਦਾ ਹੈ, ਜਪਦੇ ਤਾਂ ਸਾਰੇ ਨੇ ਪਰ ਟਿਕਦਾ ਸਭ ਦੇ ਹਿਰਦੇ ਵਿੱਚ ਨਹੀਂ। ਜਪ ਲੈਣਾ ਗੱਲ ਹੋਰ ਹੈ, ਹਿਰਦੇ ਦੇ ਵਿੱਚ ਨਾਮ ਦਾ ਟਿਕ ਜਾਣਾ ਗੱਲ ਹੋਰ ਹੈ। ਜਦੋਂ ਨਾਮ ਟਿਕ ਜਾਂਦਾ ਹੈ, ਜੀਵ ਦਾ ਜੀਵਨ ਬਦਲ ਜਾਂਦਾ। ਅੱਜ ਜਪਦੇ ਤਾਂ ਹੋ ਪਰ ਜੀਵਨ ਨਹੀਂ ਬਦਲਿਆ। ਝੂਠ ਉਵੇਂ ਹੈ, ਨਿੰਦਾ ਉਵੇਂ ਹੈ, ਈਰਖਾ ਜਿਉਂ ਦੀ ਤਿਉਂ ਹੈ, ਆਸ਼ਾ ਤ੍ਰਿਸ਼ਨਾ ਦਵੈਸ਼ ਈਰਖਾ ਅਤੇ ਕਲਪਨਾ ਇਹਨਾਂ ਤੋਂ ਛੁਟਕਾਰਾ ਨਹੀਂ ਪਾਇਆ। ਨਾਮ ਜ਼ਰੂਰ ਜਪਦੇ ਹੋ ਪਰ ਕਿਨਾਰਾ ਕੋਈ ਮਿਲਿਆ ਨਹੀਂ। ਜਿੰਨੀ ਦੇਰ ਤੱਕ ਕਿਨਾਰਾ ਨਾ ਮਿਲੇ ਉਨੀ ਦੇਰ ਤੱਕ ਸਮਝੋ ਮੈਂ ਅਜੇ ਅਧਵਾਟੇ ਹਾਂ। ਸਾਗਰ ਵਿੱਚ ਕਬੀਰ ਜੀ ਨੇ ਐਸੇ ਬਚਨ ਬਾਣੀ ਚ ਕਹੇ ਨੇ, ਕਬੀਰ ਗਰਬ ਨਾ ਕੀਜੀਏ, ਰੰਕ ਨਾ ਹਸੀਏ ਕੋਏ, ਅਜੇ ਸੁਨਾਓ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਏ। ਜਿੰਨੀ ਦੇਰ ਤੱਕ ਬੇੜੀ ਸਮੁੰਦਰ ਵਿੱਚ ਹੈ ਉਹ ਡੁੱਬ ਸਕਦੀ ਹੈ, ਜਦੋਂ ਕਿਨਾਰੇ ਲੱਗ ਗਈ ਫਿਰ ਨਹੀਂ ਡੁੱਬੇਗੀ। ਬੇੜੀ ਨੂੰ ਡੁੱਬਣ ਲਈ ਪਾਣੀ ਚਾਹੀਦਾ ਹੈ, ਕਿਨਾਰੇ 'ਤੇ ਰੇਤ ਹੁੰਦੀ ਪਾਣੀ ਨਹੀਂ। ਰੇਤ ਵਿੱਚ ਨਾ ਤਰ ਸਕਦੀ ਹੈ ਨਾ ਡੁੱਬ ਸਕਦੀ ਹੈ। ਬੇੜੀ ਨੂੰ ਤਰਨ ਲਈ ਵੀ ਪਾਣੀ ਦੀ ਲੋੜ ਹੈ, ਪਰ ਜੇ ਡੁੱਬਣਾ ਹੈ ਤਾਂ ਫਿਰ ਵੀ ਪਾਣੀ 'ਚ ਡੁੱਬੇਗੀ। ਕਿਨਾਰਾ ਲੱਭ ਲੈਣਾ ਜ਼ਰੂਰੀ ਹੈ। ਮਹਾਂਪੁਰਸ਼ ਕਿਹਾ ਕਰਦੇ ਸਨ ਕਿ ਕਿਨਾਰਾ ਤਾਂ ਮਿਲਦਾ ਜੇ ਸੰਸਾਰ ਤੋਂ ਕਿਨਾਰਾ ਕਰ ਜਾਏ। ਜੇ ਸੰਸਾਰ ਤੋਂ ਕਿਨਾਰਾ ਨਹੀਂ ਕੀਤਾ ਤਾਂ ਫਿਰ ਆਪਣੇ ਆਪ ਨੂੰ ਕਿਨਾਰਾ ਨਹੀਂ ਮਿਲੇਗਾ, ਕੰਢੇ 'ਤੇ ਬੇੜੀ ਲੱਗੇਗੀ ਨਹੀਂ, ਅਧਹਾਟੇ ਗਏ ਜਾਏਗੀ, ਡੁੱਬ ਜਾਏਗੀ ਮਨ ਥਾਰ ਵਿੱਚ। ਨਾਮ ਜਪਦੇ ਹੋ ਨਾ ਮੈਂ ਕਈ ਵਾਰ ਸੋਚਦਾ ਬੰਦਾ ਪੈਦਲ ਜਾਏ ਤੇ ਪਤਾ ਚੱਲ ਜਾਂਦਾ ਮੈਂ ਫਲਾਣੇ ਥਾਂ ਪਹੁੰਚ ਗਿਆ। ਸਾਈਕਲ ਤੇ ਜਾਏ, ਟਾਂਗੇ ਤੇ ਜਾਏ, ਕਾਰ ਤੇ ਜਾਏ, ਬੱਸ ਤੇ ਜਾਏ, ਪਤਾ ਚੱਲਦਾ ਕਿ ਫਲਾਣੇ ਥਾਂ ਪਹੁੰਚ ਗਿਆ। ਈਵਨ ਜੇ ਹਵਾਈ ਜਹਾਜ਼ ਤੇ ਵੀ ਜਾਂਦਾ ਹੈ ਤਾਂ ਵੀ ਇਹ ਪਤਾ ਚੱਲਦਾ ਰਹਿੰਦਾ ਕਿ ਕਿੱਥੇ ਪਹੁੰਚ ਗਿਆ। ਪਰ ਬੰਦਾ ਨਾਮ ਜਪੇ ਤੇ ਪਤਾ ਹੀ ਨਾ ਚੱਲੇ ਕਿੱਥੇ ਪਹੁੰਚਿਆ ਹਾਂ, ਫਿਰ ਤਾਂ ਸੋਚਣਾ ਪਏਗਾ ਕਿ ਆਖਰ ਕਿਉਂ ਪਤਾ ਨਹੀਂ ਚੱਲਿਆ। ਜਾਂ ਤਾਂ ਨਾਮ ਜਪਣ ਵੱਲ ਧਿਆਨ ਨਹੀਂ ਹੈ ਤੇ ਜਾਂ ਫਿਰ ਗਿਆਨ ਨਹੀਂ ਹੈ, ਦੋਵੇਂ ਗੱਲਾਂ ਨੇ। ਧਿਆਨ ਲਾਓਗੇ ਧਿਆਨ ਤੋਂ ਗਿਆਨ ਪੈਦਾ ਹੋਏਗਾ, ਜੇ ਧਿਆਨ ਹੀ ਨਹੀਂ ਤਾਂ ਗਿਆਨ ਵੀ ਨਹੀਂ। ਜਿਤਨੇ ਕਰਮ ਅਭਿਆਸ ਕਰਦੇ ਹੋ ਸਭ ਗਿਆਨ ਲਈ ਹੈ। ਗਿਆਨ ਕਾਰਨ ਕਰਮ ਅਭਿਆਸ, ਦਾਨ ਕਰਦੇ ਹੋ, ਪੁੰਨ ਕਰਦੇ ਹੋ, ਸੇਵਾ ਕਰਦੇ ਹੋ, ਅੰਮ੍ਰਿਤ ਵੇਲੇ ਜਾਗਦੇ ਹੋ, ਨਾਮ ਜਪਦੇ ਹੋ, ਸਭ ਕਰਮ ਅਭਿਆਸ ਗਿਆਨ ਪ੍ਰਾਪਤ ਕਰਨ ਲਈ ਹੈ। ਪਰ ਜੇ ਗਿਆਨ ਨਹੀਂ ਹੋਇਆ, ਕਰਮ ਅਭਿਆਸ ਕਰਨ ਦਾ ਲਾਭ ਤਾਂ ਪੈਦਾ ਨਾ ਹੋਇਆ, ਹਰ ਬਿਨ ਅਵਰ ਕਿਰਿਆ ਬਿਰਥੇ, ਜਪ ਤਪ ਸੰਜਮ ਕਰਮ ਕਮਾਣੇ ਇਹ ਔਰ ਹੈ ਬੂਸੇ। ਨਾਮ ਤੋਂ ਬਿਨਾਂ ਹੋਰ ਸਾਰੀ ਕਿਰਿਆ ਵਿਅਰਥ ਹੈ। ਜਿੰਨਾ ਜਪ ਤਪ ਕਰਨੇ, ਕਰਮ ਕਮਾਉਣੇ, ਗੁਰੂ ਪਾਤਸ਼ਾਹ ਕਹਿੰਦੇ ਇਹਨਾਂ ਨੂੰ ਔਰ ਹੈ ਇੱਧਰਲੇ ਕਿਨਾਰੇ 'ਤੇ ਹੀ ਠੱਗ ਲਿਆ ਜਾਂਦਾ ਹੈ। ਕਰਮ ਕਰਨ ਵਾਲੇ ਇੱਧਰਲੇ ਕਿਨਾਰੇ ਹੀ ਠੱਗੇ ਜਾਂਦੇ ਨੇ, ਪਾਰ ਦੀ ਗੱਲ ਅਲੱਗ ਰਹਿ ਗਈ। ਨਾਮ ਹਿਰਦੇ ਵਿੱਚ ਟਿਕ ਜਾਣਾ ਤੇ ਯਾਦ ਰੱਖਿਓ, ਫਿਰ ਜੀਵਨ ਵਿੱਚ ਤਬਦੀਲੀ ਆ ਜਾਂਦੀ। ਜਿਹੜੀ ਰਸਨਾ ਅੱਜ ਗਾਲਾਂ ਦਿੰਦੀ ਹੈ ਇਹ ਗਾਲ ਨਹੀਂ ਦੇ ਪਾਏਗੀ। ਝੂਠ ਬੋਲਦੀ ਹੈ ਨਾ, ਨਿੰਦਾ ਕਰਦੀ ਹੈ ਨਾ, ਫਿਰ ਜਦੋਂ ਹਿਰਦੇ 'ਚ ਨਾਮ ਵਸ ਗਿਆ ਫਿਰ ਨਿੰਦਾ ਨਹੀਂ ਕਰ ਪਾਏਗੀ, ਝੂਠ ਨਹੀਂ ਬੋਲ ਪਾਏਗੀ, ਕਿਸੇ ਨੂੰ ਕੌੜਾ ਵਚਨ ਨਹੀਂ ਬੋਲ ਪਾਏਗੀ, ਕਿਉਂਕਿ ਰਸਨਾ ਨਾਮ ਵਿੱਚ ਰਸ ਗਈ। ਜਿੰਨੀ ਦੇਰ ਸੰਸਾਰ ਦੇ ਰਸਾਂ ਵਿੱਚ ਰਸੀ ਹੈ ਓਨੀ ਦੇਰ ਨਾਮ ਦਾ ਰਸ ਨਹੀਂ। ਜਦੋਂ ਨਾਮ ਦੇ ਰਸ ਵਿੱਚ ਰਸ ਗਈ ਫਿਰ ਸੰਸਾਰ ਦੇ ਰਸਾਂ ਦਾ ਰਸ ਨਹੀਂ। ਇਹ ਰਸ ਸ਼ਾਦ ਤਾਂ ਉਹ ਰਸ ਆਵੇ, ਉਹ ਰਸ ਆਵੇ ਇਹ ਰਸ ਨਹੀਂ ਪਾਵੇ। ਜਦੋਂ ਨਾਮ ਦਾ ਰਸ ਆ ਜਾਏ ਫਿਰ ਦੁਨੀਆਂ ਦੇ ਰਸ ਚੰਗੇ ਨਹੀਂ ਲੱਗਦੇ। ਜੇ ਦੁਨੀਆਂ ਦੇ ਰਸ ਚੰਗੇ ਲੱਗਦੇ ਨੇ ਫਿਰ ਨਾਮ ਦਾ ਰਸ ਚੰਗਾ ਨਹੀਂ ਲੱਗਦਾ। ਤੋ ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ 'ਚ ਕਹਿੰਦੇ ਨੇ ਔਰ ਥਾਰਾ ਜੋ ਅੰਤਰ ਨਾਮ। ਐਸਾ ਨਹੀਂ ਕਿ ਹਿੰਦੂ ਥਾਰੇ ਕਿ ਮੁਸਲਮਾਨ ਥਾਰੇ, ਜੈਨੀ ਥਾਰੇ, ਬੋਧੀ ਥਾਰੇ, ਕੌਣ ਥਾਰੇ। ਜੋ ਜੋ ਵਿਅਕਤੀ ਭਾਵੇਂ ਉਹ ਹਿੰਦੂ ਹੈ, ਮੁਸਲਮਾਨ ਹੈ, ਜੈਨੀ ਬੋਧੀ ਪਾਰਸੀ ਹੈ, ਭਾਵੇਂ ਸਿੱਖ ਹੈ, ਕੋਈ ਵੀ ਹੈ, ਔਰ ਥਾਰ ਹੈ ਜੋ ਅੰਤਰ ਨਾਮ। ਜੋ ਆਪਣੇ ਹਿਰਦੇ ਦੇ ਅੰਦਰ ਨਾਮ ਨੂੰ ਧਾਰਨ ਕਰ ਲੈਂਦਾ ਹੈ, ਨਾਮ ਨੂੰ ਟਿਕਾ ਲੈਂਦਾ ਹੈ, ਉਹਦਾ ਜੀਵਨ ਬਦਲ ਜਾਂਦਾ। ਅਤੇ ਫਿਰ ਪਤਾ ਕਿਵੇਂ ਚੱਲੇਗਾ ਜੀਵਨ ਬਦਲ ਗਿਆ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅਗਲੀ ਪੰਕਤੀ 'ਚ ਕਹਿ ਰਹੇ ਹਨ।
ਸਰਬ ਮੈਂ ਪੇਖੈ ਭਗਵਾਨ।
ਬਸ ਇਹ ਨਿਸ਼ਾਨੀ ਹੈ, ਜਿਸ ਦੇ ਹਿਰਦੇ 'ਚ ਨਾਮ ਟਿਕ ਗਿਆ ਉਹ ਸਾਰਿਆਂ ਦੇ ਵਿੱਚ ਭਗਵਾਨ ਨੂੰ ਵੇਖੇਗਾ। ਕਿਸੇ ਮਹਾਤਮਾ ਦੇ ਦੋ ਚੇਲੇ ਸਨ। ਆ ਪੁਰਾਤਨ ਰੀਤੀ ਐਸੀ ਸੀ ਸਾਧੂਆਂ ਦੀ ਕਿ ਜਦੋਂ ਕਿਸੇ ਚੇਲੇ ਨੂੰ ਗੱਦੀ 'ਚ ਬਿਠਾਉਣਾ ਹੈ ਬਕਾਇਦਾ ਉਹਦਾ ਇਮਤਿਹਾਨ ਲਿਆ ਜਾਂਦਾ, ਉਹਦੀ ਪਰਖ ਕੀਤੀ ਜਾਂਦੀ, ਉਹਨੂੰ ਘੋਖਿਆ ਜਾਂਦਾ ਕਿ ਆਇਆ ਇਹ ਗੱਦੀ ਦੇ ਕਾਬਲ ਵੀ ਹੈ ਕਿ ਨਹੀਂ। ਮਹਾਤਮਾ ਨੇ ਆਪਣੇ ਚੇਲੇ ਨੂੰ ਗੱਦੀ 'ਤੇ ਇੱਕ ਨੂੰ ਬਿਠਾਉਣਾ ਹੈ, ਦੋ ਤਾਂ ਬੈਠ ਨਹੀਂ ਸਕਦੇ, ਇਸ ਲਈ ਦੋਹਾਂ ਦੀ ਪਰਖ ਕਰਨੀ ਚਾਹੀਦੀ। ਹੁਣ ਕੀ ਕੀਤਾ, ਦੋਹਾਂ ਨੂੰ ਇੱਕ ਇੱਕ ਕਬੂਤਰ ਦੇ ਦਿੱਤਾ। ਕਬੂਤਰ ਦੇ ਕੇ ਐਸੇ ਬਚਨ ਕਹੇ ਕਿ ਜਾਓ ਜਿੱਥੇ ਕੋਈ ਨਾ ਵੇਖੇ ਉੱਥੇ ਇਸ ਨੂੰ ਮਾਰ ਕੇ ਲਿਆਓ। ਮਨੁੱਖ ਬੜਾ ਚਤੁਰ ਹੈ, ਪਦਾਰਥਾਂ ਦੀ ਇੱਛਾ ਰੱਖਣ ਵਾਲੇ ਦੀ ਸੋਚ ਲੰਬੀ ਨਹੀਂ ਹੁੰਦੀ, ਉਹ ਥੋੜ੍ਹੀ ਸੋਚ ਦਾ ਮਾਲਕ ਹੁੰਦਾ, ਬਸ ਉਹ ਪੈਰਾਂ ਵਿੱਚ ਹੀ ਦੇਖਦਾ ਹੈ, ਅੱਗੇ ਨਹੀਂ। ਉਹਨੂੰ ਕੇਵਲ ਤੇ ਕੇਵਲ ਪਦਾਰਥ ਚਾਹੀਦੇ ਨੇ, ਪਦਾਰਥਾਂ ਤੋਂ ਅੱਗੇ ਉਹ ਕੁਝ ਜਾਣਦਾ ਨਹੀਂ, ਇਸ ਲਈ ਉਹ ਪਦਾਰਥਾਂ ਤੋਂ ਅੱਗੇ ਦੇਖ ਵੀ ਨਹੀਂ ਸਕਦਾ। ਪਦਾਰਥ ਦੀ ਭੁੱਖ ਉਸ ਨੂੰ ਅਨਿਆ ਕਰ ਦਿੰਦੀ ਹੈ, ਪਰ ਉਹ ਪਦਾਰਥ ਲਈ ਤੜਪ ਜਾਂਦਾ ਹੈ ਕਿਵੇਂ ਪ੍ਰਾਪਤ ਹੋ ਜਾਏ। ਇਸੇ ਕਰਕੇ ਤਾਂ ਧਨ ਨੂੰ ਪ੍ਰਾਪਤ ਕਰਨ ਵਾਲੇ ਲੋਕ ਮਾਤਾ ਪਿਤਾ ਨਾਲ ਧੋਖੇ ਕਰਦੇ ਨੇ, ਇਸੇ ਕਰਕੇ ਭਰਾ ਭਰਾ ਨੂੰ ਧੋਖਾ ਦੇ ਰਿਹਾ ਹੈ। ਬਾਣੀ ਵਿੱਚ ਐਸੇ ਜ਼ਿਕਰ ਆਇਆ ਹੈ, ਇੱਕ ਨਾ ਪ੍ਰਾਣ ਪਿੰਡ ਤੇ ਪਿਆਰੀ, ਇੱਕ ਸੰਚੀ ਤਜ ਬਾਪ ਮਹਿਤਾਰੀ, ਸੁੱਤ ਮੀਤ ਪ੍ਰਾਤ ਤੇ ਗੁਹ ਜੀ, ਤਾਂ ਕਿ ਨਿਕਟ ਨਾ ਹੋਈ ਖਲੀਆ। ਆਪਣੇ ਪੁੱਤਰਾਂ ਤੋਂ, ਆਪਣੇ ਮਿੱਤਰਾਂ ਤੋਂ, ਆਪਣੇ ਭਰਾਵਾਂ ਤੋਂ ਗੁਹ ਜੀ ਗੋਹ ਚ ਲੁਕੋ ਕੇ ਛੁਪਾ ਕੇ ਵੱਖਰੀ ਰੱਖ ਲਈ, ਉਹਨਾਂ ਨੂੰ ਕਿਸੇ ਨੂੰ ਪਤਾ ਨਾ ਚੱਲੇ ਕਿ ਮੇਰੇ ਪਾਸ ਕੁਝ ਹੈ। ਪਰ ਯਾਦ ਰੱਖਿਓ, ਬਾਣੀ ਕਹਿੰਦੀ ਤਾਂ ਕਿ ਨਿਕਟ ਨਾ ਹੋਈ ਖਲੀ ਆ, ਇਹ ਉਹਨਾਂ ਦੇ ਪਾਸ ਵੀ ਖੜੀ ਨਹੀਂ ਹੋਈ। ਇੱਕ ਹੈ ਸ਼ਰਮ ਕਰ ਗਾਡੀ ਗਦ ਹੈ, ਇੱਕ ਹੈ ਸੁਪਨੇ ਦਾਮ ਨਾ ਛੱਡ ਹੈ, ਰਾਜ ਕਮਾਏ ਕਰੀ ਜਿਨ ਥੈਲੀ, ਤਾਂ ਕਿ ਸੰਗ ਨਾ ਚੰਚਲ ਚਲੀਆ। ਇੱਕ ਮਿਹਨਤ ਕਰਕੇ ਬੈਂਕ ਬੈਲੈਂਸ ਕਰਦੇ ਨੇ, ਇੱਕ ਸੁਪਨੇ ਵਿੱਚ ਵੀ ਦਮੜੀ ਛੱਡਣ ਲਈ ਤਿਆਰ ਨਹੀਂ, ਸੁਪਨੇ ਵਿੱਚ ਵੀ ਕਹਿੰਦੇ ਮੈਨੂੰ ਪ੍ਰਾਪਤ ਹੋ ਜਾਏ। ਗੁਰੂ ਪਾਤਸ਼ਾਹ ਜੀ ਕਹਿੰਦੇ ਰਾਜ ਪਾਠ ਭੋਗ ਕੇ ਲੋਕਾਂ ਤੇ ਟੈਕਸ ਲਗਾ ਕੇ ਜਿਸ ਨੇ ਇਕੱਠੀ ਕਰ ਲਈ, ਇਹ ਚੰਚਲ ਮਾਇਆ ਉਸ ਦੇ ਨਾਲ ਵੀ ਨਹੀਂ ਗਈ। ਫਿਰ ਰੁਕੀ ਕਿੱਥੇ, ਹੋਏ ਅਵਧੂਤ ਬੈਠੇ ਲਾਏ ਤਾਰੀ, ਜੋਗੀ ਜਤੀ ਪੰਡਿਤ ਵਿਚਾਰੀ, ਗ੍ਰਹਿ ਮੜੀ ਮਸਾਣੀ ਬਨ ਮੈਂ ਬਸਤੇ, ਊਠ ਤਿਨਾ ਕੇ ਲਾਗੀ ਪਲੀਆ। ਜਿਨ੍ਹਾਂ ਨੇ ਮੜੀਆਂ ਨੂੰ ਘਰ ਸਮਝ ਲਿਆ, ਜੰਗਲਾਂ ਚ ਵਸਣ ਲੱਗ ਪਏ, ਸਮਾਧੀਆਂ ਲਾ ਲਈਆਂ, ਰੱਬ ਨਾਲ ਜੁੜ ਗਏ, ਵਿਦਵਾਨ ਹੋ ਗਏ, ਇਹ ਉਹਨਾਂ ਦੇ ਚਰਨੀ ਲੱਗ ਗਈ। ਪਦਾਰਥਵਾਦੀ ਦੀ ਨਿਗਾਹ ਬਹੁਤ ਲੰਬੀ ਨਹੀਂ ਹੁੰਦੀ, ਇਸੇ ਕਰਕੇ ਪਦਾਰਥ ਨੂੰ ਖੋਜਣ ਵਾਲੇ ਪਰਮਾਰਥ ਦੀ ਸਿਖਰ ਤੇ ਨਹੀਂ ਜਾ ਸਕੇ। ਉਹਨਾਂ ਨੇ ਕੇਵਲ ਪਦਾਰਥ ਖੋਜਿਆ, ਪਰ ਐਸੇ ਬਚਨ ਕਹਿ ਦਿੱਤੇ ਕਿ ਪਰਮਾਰਥ ਕੋਈ ਚੀਜ਼ ਨਹੀਂ ਹੈ। ਯਾਦ ਰੱਖਿਓ, ਜਿਹਨਾਂ ਨੇ ਪਰਮਾਰਥ ਨੂੰ ਖੋਜਿਆ ਉਹਨਾਂ ਨੇ ਤਾਂ ਪਦਾਰਥ ਬਾਰੇ ਬੜਾ ਕੁਝ ਕਿਹਾ। ਗੁਰੂ ਨਾਨਕ ਸਾਹਿਬ ਤੋਂ ਪੁੱਛੋ ਤਾਂ ਆਪ ਬਚਨ ਕਰਦੇ ਨੇ, ਜਲ ਥਲ ਮਹੀ ਅਲ ਪੂਰਿਆ, ਸਵਾਮੀ ਸਿਰਜਣ ਹਾਰ, ਅਣਕ ਮਹਾਤ ਹੋਏ ਪਸਰਿਆ, ਨਾਨਕ ਏਕੰਕਾਰ, ਏਕੰਕਾਰ ਪ੍ਰਭ ਕਰੋ ਬੰਦਨਾ ਧਿਆਏ, ਗੁਣ ਗੋਬਿੰਦ ਗੋਪਾਲ ਪ੍ਰਭ ਸਰਨ ਕਰੋ ਹਰ ਰਾਏ। ਉਹ ਤਾਂ ਬੜਾ ਕੁਝ ਕਹਿੰਦੇ ਨੇ, ਬੜਾ ਖੋਜਿਆ ਪਦਾਰਥ ਨੂੰ ਉਹਨਾਂ, ਕਿਉਂਕਿ ਉਹ ਪਰਮਾਰਥ ਦੀ ਸਿਖਰ ਤੇ ਪਹੁੰਚ ਗਏ। ਜਿਹੜੇ ਪਰਮਾਰਥ ਦੀ ਸਿਖਰ ਤੇ ਪਹੁੰਚ ਜਾਂਦੇ ਨੇ ਉਹਨਾਂ ਨੂੰ ਤਿੰਨ ਲੋਕਾਂ ਕੀ ਕਈ ਲੋਕਾਂ ਦੀ ਸੋਝੀ ਹੋ ਜਾਂਦੀ। ਗੁਰੂ ਨਾਨਕ ਸਾਹਿਬ ਦੀ ਵਾਰਤਾਲਾਪ ਹੋਈ ਬਗਦਾਦ ਦੇ ਪੀਰ ਨਾਲ, ਜੋ ਉਸ ਸਮੇਂ ਗੱਦੀ 'ਤੇ ਹੈ, ਉਹਨੇ ਐਸੇ ਬਚਨ ਕਹਿ ਗੁਰੂ ਨਾਨਕ ਸਾਹਿਬ ਅੰਮ੍ਰਿਤ ਵੇਲੇ ਆਸਾ ਦੀਵਾਰ ਦਾ ਕੀਰਤਨ ਕਰਿਆ, ਜਪਜੀ ਸਾਹਿਬ ਦਾ ਪਾਠ ਕਰਿਆ, ਤਾਂ ਉਹਨਾਂ ਦਾ ਚੇਲਾ ਨਦੀ 'ਤੇ ਜਲ ਲੈਣ ਲਈ ਆਇਆ ਸੀ। ਗੁਰੂ ਨਾਨਕ ਦੇਵ ਸਾਹਿਬ ਨੇ ਬਚਨ ਕਹਿ ਪਾਤਾਲਾ ਪਾਤਾਲ ਲੱਖ ਆਗਾਸਾਂ ਆਗਾਸ ਓੜਕ ਓੜਕ ਫਲ ਥੱਕੇ ਵੇਦ ਕਹਿਣੇ ਕਵਾਦ। ਐਸੇ ਬਚਨ ਜਦੋਂ ਉਸ 'ਤੇ ਕੰਨੀ ਪਏ, ਹੁਣ ਜਾ ਕੇ ਆਪਣੇ ਗੁਰੂ ਪਾਸ ਕਿਹਾ ਕਿ ਬਾਹਰ ਦੋ ਵਿਅਕਤੀ ਆਏ ਨੇ, ਲਿਬਾਸ ਉਹਨਾਂ ਦਾ ਫਕੀਰਾਂ ਦਾ ਹੈ ਪਰ ਉਹਨਾਂ ਦੇ ਬਚਨ ਫਕੀਰਾਂ ਦੇ ਨਹੀਂ, ਬਚਨ ਕਾਫਰਾਂ ਦੇ ਕਰਦੇ ਨੇ। ਕਾਫਰ ਉਸ ਨੂੰ ਕਹਿੰਦੇ ਨੇ ਜਿਹੜਾ ਝੂਠ ਬੋਲਦਾ ਹੈ, ਕੁਫਰ ਤੋਲਣ ਵਾਲੇ ਨੂੰ ਕਾਫਰ ਕਹਿੰਦੇ, ਕੁਫਰ ਨਾਮ ਝੂਠਦਾ ਹੈ। ਤੋ ਐਸੇ ਜਦੋਂ ਬਚਨ ਉਸਨੇ ਜਾ ਕੇ ਕਹੇ ਤੇ ਪੀਰ ਨੇ ਦਿਨ ਚੜ੍ਹੇ ਤੇ ਤਮਾਮ ਲੋਕ ਇਕੱਠੇ ਕਰ ਲਏ, ਕਹਿਣ ਲੱਗਾ ਇੱਕ ਨਗਰੀ 'ਚ ਆਏ ਨੇ ਕਾਫਰ, ਉਹਨਾਂ ਨੇ ਆ ਕੇ ਦੋ ਗੱਲਾਂ ਗਲਤ ਕੀਤੀਆਂ ਨੇ, ਇੱਕ ਰਾਗ ਗਾਇਆ ਹੈ ਤੇ ਇੱਕ ਕੁਰਾਨ ਦੀ ਤੋਹੀਨ ਕੀਤੀ ਹੈ। ਜਾਓ ਸਾਰੇ ਨਗਰ ਦੇ ਲੋਕ ਉਹਨਾਂ ਨੂੰ ਪੱਥਰ ਮਾਰ ਮਾਰ ਕੇ ਮਾਰ ਦਿਓ। ਮੁਸਲਮਾਨੀ ਭਾਸ਼ਾ ਵਿੱਚ ਕਹਿੰਦੇ ਸੰਗਸ਼ਾਰ ਕਰ ਦੇਣਾ, ਜਾਓ ਉਹਨਾਂ ਨੂੰ ਸੰਗਸ਼ਾਰ ਕਰ ਦਿਓ, ਪੱਥਰ ਮਾਰ ਮਾਰ ਕੇ ਮਾਰ ਦਿਓ। ਐਸਾ ਹੁਕਮ ਪਾ ਕੇ ਉਹ ਵਿਅਕਤੀ ਚਲੇ ਗਏ ਔਰ ਜਾ ਕੇ ਉਹਨਾਂ ਜਦੋਂ ਪੱਥਰ ਗੁਰੂ ਨਾਨਕ ਦੇਵ ਸਾਹਿਬ ਨੂੰ ਮਾਰਨੇ ਚਾਹੇ, ਇਤਿਹਾਸ ਵਿੱਚ ਜ਼ਿਕਰ ਆਇਆ ਹੈ ਕਿ ਗੁਰੂ ਨਾਨਕ ਸਾਹਿਬ ਨੇ ਬਾਂਗ ਦਿੱਤੀ ਜਦੋਂ ਕਿਹਾ ਸਤਿ ਸ੍ਰੀ ਅਕਾਲ ਗੁਰਵਰ ਅਕਾਲ, ਐਸੇ ਬਚਨ ਕਹੇ ਉਹ ਸਾਰੇ ਸੁਨ ਸਮਾਨ ਹੋਆ ਜਹਾਨ, ਸੁਨ ਮੁਨ ਨਗਰੀ ਭਈ ਦੇਖ ਪੀਰ ਭਇਆ ਹੈਰਾਨ। ਤੋ ਸਾਰੇ ਵਿਅਕਤੀ ਗੁਰੂ ਨਾਨਕ ਦੇ ਅਨਿਆਈ ਹੋ ਗਏ। ਜਦੋਂ ਪੀਰ ਨੇ ਐਸੀ ਗੱਲ ਤੱਕੀ ਕਿ ਜਿੰਨੇ ਲੋਕ ਪੱਥਰ ਮਾਰਨ ਗਏ ਸਨ ਉਹ ਗੁਰੂ ਨਾਨਕ ਨਾਲ ਮਿਲ ਬੈਠੇ ਨੇ, ਤੇ ਪੀਰ ਫਿਰ ਆਪ ਆਇਆ, ਆਪ ਆ ਕੇ ਹੁਣ ਗੁਰੂ ਨਾਨਕ ਸਾਹਿਬ ਨੂੰ ਬਚਨ ਕਹਿ ਕਿ ਤੁਸੀਂ ਦੋ ਗਲਤੀਆਂ ਕੀਤੀਆਂ ਨੇ। ਪਹਿਲੀ ਗਲਤੀ ਤੁਹਾਡੀ ਇਹ ਹੈ ਕਿ ਇਸ ਨਗਰੀ ਵਿੱਚ ਅਸੀਂ ਰਾਗ ਗਾਉਣਾ ਮਨ੍ਹਾ ਕੀਤਾ ਤੇ ਤੁਸੀਂ ਰਾਗ ਗਾਇਆ ਹੈ। ਰਾਗ ਮਨ ਨੂੰ ਚੰਚਲ ਕਰ ਦਿੰਦਾ, ਚੰਚਲ ਹੋਇਆ ਮਨ ਈਸ਼ਵਰ ਨਾਲ ਨਹੀਂ ਜੁੜ ਸਕਦਾ, ਇਸ ਕਰਕੇ ਮੇਰਾ ਹੁਕਮ ਹੈ ਕਿ ਇਸ ਨਗਰੀ ਵਿੱਚ ਰਾਗ ਨਹੀਂ ਗਾਇਆ ਜਾਏ। ਦੂਸਰਾ, ਤੁਸੀਂ ਕੁਰਾਨ ਦੀ ਤੋਹੀਨ ਕੀਤੀ ਹੈ, ਕੁਰਾਨ ਦੀ ਤੋਹੀਨ ਕੀਤੀ ਹੈ। ਗੁਰੂ ਸਾਹਿਬ ਕਹਿਣ ਲੱਗੇ ਕਿਵੇਂ? ਕਹਿਣ ਲੱਗੇ ਤੁਸੀਂ ਐਸੇ ਬਚਨ ਕਹੇ ਨੇ ਕਿ ਪਾਤਾਲ ਪਾਤਾਲ ਲੱਖ ਆਗਾਸਾਂ ਆਗਾਸ, ਪਰ ਕੁਰਾਨ ਵਿੱਚ ਐਸਾ ਉਲੇਖ ਹੈ ਕਿ ਸੱਤ ਪਾਤਾਲ ਨੇ ਤੇ ਸੱਤ ਹੀ ਆਕਾਸ਼ ਨੇ। ਗੁਰੂ ਨਾਨਕ ਦੇਵ ਸਾਹਿਬ ਕਹਿਣ ਲੱਗੇ ਭਾਈ ਦੇਖ, ਪਹਿਲੀ ਗੱਲ ਤੇਰੀ ਦਾ ਜਵਾਬ ਹੈ ਕਿ ਰਾਗ ਨਾਮ ਪ੍ਰੇਮ ਦਾ ਹੈ। ਰਾਗ ਰੱਬ ਦਾ ਰੂਪ ਹੁੰਦਾ ਹੈ ਤੇ ਜਦੋਂ ਕੋਈ ਸ਼ੁੱਧ ਰਾਗ ਭਾਵਨਾ ਸਹਿਤ ਗਾਉਂਦਾ ਹੈ ਰੱਬ ਉਸ ਤੇ ਰੀਝ ਪੈਂਦਾ ਹੈ, ਕਿਉਂਕਿ ਰੱਬ ਪ੍ਰੇਮ ਤੇ ਰੀਝਦਾ ਹੈ, ਰਾਗ ਨਾਮ ਪ੍ਰੇਮ ਦਾ ਹੈ। ਰਾਗ ਇੱਕ ਸਾਧਨਾ ਹੈ ਈਸ਼ਵਰ ਦੀ ਪ੍ਰਾਪਤੀ ਦੀ, ਪਰ ਤੁਸੀਂ ਲੋਕਾਂ ਰਾਗ ਨੂੰ ਅਪਣਾਇਆ ਨਹੀਂ, ਰਾਗ ਨੂੰ ਸਮਝਿਆ ਨਹੀਂ। ਰਾਗ ਦੇਸ਼ਵਾਵਾਂ ਦੇ ਘਰ ਵਿੱਚ ਚਲਿਆ ਗਿਆ, ਉਹਨਾਂ ਨੇ ਰਾਗ ਨਾਲ ਗੰਦੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ, ਜਿਨ੍ਹਾਂ ਗੀਤਾਂ ਨਾਲ ਮਨ ਚੰਚਲ ਹੋ ਗਿਆ, ਰਾਗ ਨਾਲ ਨਹੀਂ ਹੁੰਦਾ। ਅਗਰ ਤੁਸੀਂ ਰਾਗ ਨਾਲ ਅੱਲਾਹ ਦੀ ਇਬਾਦਤ ਕਰਦੇ ਤੇ ਜ਼ਰੂਰ ਅੱਲਾਹ ਚੀਜ਼ ਪੈਂਦਾ, ਰਾਗ ਕਦੇ ਨੀਵੀਂ ਜਗ੍ਹਾ 'ਤੇ ਜਾ ਕੇ ਨਾ ਟਿਕਦਾ। ਤਾਂ ਅਸੀਂ ਰਾਗ ਗਾਇਆ, ਅੱਲਾਹ ਦੀ ਇਬਾਦਤ ਕੀਤੀ ਹੈ। ਕਹਿਣ ਲੱਗੇ ਅਬ ਦੂਸਰ ਉੱਤਰ ਸੁਣ ਕਾਨੇ। ਇਤਿਹਾਸ ਵਿੱਚ ਮਹਾਂਕਵੀ ਸੰਤੋਖ ਸਿੰਘ ਜੀ ਨੇ ਸਿੱਖ ਇਤਿਹਾਸ ਵਿੱਚ ਇਹ ਗੱਲ ਲਿਖੀ ਹੈ ਕਿ ਗੁਰੂ ਨਾਨਕ ਦੇਵ ਸਾਹਿਬ ਨੇ ਬਚਨ ਕਹੇ ਅਬ ਦੂਸਰ ਉੱਤਰ ਸੁਣ ਕਾਨੇ, 14 ਤਬ ਕੁਰਾਨ ਬਖਾਨੇ, ਤਿਸ ਕੋ ਰਚਨਹਾਰ ਹੈ ਜੋ ਤਾਂ ਕੋ 14 ਕੀ ਸੁਧ ਹੋ। ਕਹਿਣ ਲੱਗੇ ਕੁਰਾਨ ਨੇ 14 ਤਬਕ ਕਹੇ ਨੇ, ਜਿਸ ਨੇ ਕੁਰਾਨ ਨੂੰ ਰਚਿਆ ਹੈ ਉਹਨੂੰ 14 ਦਾ ਪਤਾ ਹੋਏਗਾ। ਲੱਖਨ ਕੀ ਸੁਧ ਜਿਨ ਕੋ ਹੋਈ, 33 ਭਨੈ ਨਾ ਝੂਠ ਬਗੋਈ। ਜਿਨ੍ਹਾਂ ਨੂੰ ਲੱਖਾਂ ਦੀ ਸੁਧ ਹੈ ਉਹਨਾਂ ਨੇ ਲੱਖਾਂ ਕਹਿ ਦਿੱਤੇ। ਗੁਰੂ ਨਾਨਕ ਦੇਵ ਸਾਹਿਬ ਨੇ ਉਸ ਪੀਰ ਦੇ ਪੁੱਤਰ ਨੂੰ ਨਾਲ ਲਿਜਾ ਕੇ, ਚੇਲੇ ਨੂੰ ਨਾਲ ਲਿਜਾ ਕੇ, ਇਤਿਹਾਸ ਇਹ ਗੱਲ ਕਹਿੰਦਾ ਕਿ ਲੱਖਾਂ ਪਤਾਲ ਅਤੇ ਆਕਾਸ਼ ਦਿਖਾਉਣ ਤੋਂ ਬਾਅਦ ਆਪ ਉਹਨੂੰ ਲੈ ਕੇ ਸੱਚਖੰਡ ਵਿੱਚ ਚਲੇ ਗਏ, ਜਿੱਥੇ ਦੇਵਤੇ ਗੁਰੂ ਨਾਨਕ ਦੇਵ ਸਾਹਿਬ ਦਾ ਆਰਾਧਨ ਕਰ ਰਹੇ ਸਨ। ਉਹਨਾਂ ਗੁਰੂ ਨਾਨਕ ਦੇਵ ਸਾਹਿਬ ਦੀ ਆਰਤੀ ਕੀ ਉਤਾਰੀ, ਆਰਤੀ ਉਤਾਰਨ ਤੋਂ ਬਾਅਦ ਪ੍ਰਸ਼ਾਦ ਵਰਤਾਇਆ ਗਿਆ, ਬਕਾਇਦਾ ਕੌਲ ਭਰ ਕੇ ਪ੍ਰਸ਼ਾਦ ਦਾ ਉਸ ਪੀਰ ਨੂੰ ਨਾਲ ਲਿਆ ਕੇ ਦਿੱਤਾ ਗਿਆ ਕਿ ਇਹ ਦੇਖ ਉਹਦੇ ਪੁੱਤਰ ਨੇ ਗੱਲ ਕਹੀ ਕਿ ਮੈਂ ਜਾ ਕੇ ਆਇਆ, ਮੈਂ ਥੱਕ ਗਿਆ, ਫਿਰ ਮੈਂ ਇਹਨਾਂ ਨੂੰ ਕਿਹਾ ਵਾਪਸ ਲੈ ਚੱਲੋ, ਇੰਨੇ ਪਾਤਾਲ ਅਤੇ ਆਕਾਸ਼ ਨੇ ਉਹ ਮੁੱਕਦੇ ਨਹੀਂ। ਉਹ ਕਿੰਨਾ ਖੋਜੇ ਜਿਹੜੇ ਪਰਮਾਰਥ ਦੀ ਸਿਖਰ 'ਤੇ ਚਲੇ ਗਏ। ਪਦਾਰਥਵਾਦੀ ਇੱਕ ਇੱਕ ਕਰਕੇ ਜਾਏਗਾ, ਕਦੋਂ ਪਹੁੰਚਦਾ ਇਹ ਵੀ ਕੋਈ ਪਤਾ ਨਹੀਂ। ਹੁਣ ਕੁਦਰਤ ਨੇ, ਪ੍ਰਕਿਰਤੀ ਨੇ, ਅਸੀਂ ਬਾਣੀ 'ਚ ਪੜ੍ਹਦੇ ਹਾਂ ਕਿ ਇਸ ਸ੍ਰਿਸ਼ਟੀ ਵਿੱਚ ਜੋ ਕੁਛ ਪਾਇਆ ਸੋ ਇੱਕ ਵਾਰ ਹੀ ਪਾ ਦਿੱਤਾ, ਦੁਬਾਰਾ ਉਸ ਨੂੰ ਪਾਉਣ ਦੀ ਲੋੜ ਨਹੀਂ ਪਈ। ਕਿਤਨੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ, ਕਦੇ ਐਸਾ ਤਾਂ ਨਹੀਂ ਹੋਇਆ ਕਿ ਅੱਜ ਬਿਮਾਰੀ ਪੈਦਾ ਹੋਈ ਹੈ, 10 ਸਾਲ ਬਾਅਦ ਕੋਈ ਬੂਟੀ ਉੱਗੇਗੀ ਧਰਤੀ 'ਤੇ, ਫਿਰ ਉਹਦਾ ਇਲਾਜ ਹੋਏਗਾ। ਨਹੀਂ, ਬੂਟੀਆਂ ਮੌਜੂਦ ਨੇ। ਇਹ ਵੱਖਰੀ ਗੱਲ ਹੈ ਕਿ ਮਨੁੱਖ ਉਸ ਬੂਟੀ ਤੱਕ 10 ਸਾਲ ਵਿੱਚ ਪਹੁੰਚਦਾ ਹੈ ਜਾਂ 20 ਸਾਲ ਵਿੱਚ ਪਹੁੰਚਦਾ ਹੈ। ਬੂਟੀਆਂ ਉਸਨੇ ਧਰਤੀ 'ਚ ਪਹਿਲਾਂ ਜੋ ਕੁਛ ਪਾਇਆ ਸੋ ਇੱਕ ਵਾਰ, ਇਸ ਪ੍ਰਕਿਰਤੀ ਵਿੱਚ ਇੱਕੋ ਵਾਰ ਹੀ ਸਭ ਕੁਝ ਪਾ ਦਿੱਤਾ ਹੈ। ਖੋਜਿਆ ਜਿਹਨਾਂ ਲੋਕਾਂ ਨੇ ਉਹ ਪਰਮਾਰਥ ਦਿੱਤਾ ਨਹੀਂ ਸਨ। ਪਦਾਰਥ ਨੇੜੇ ਸੋਚਦਾ ਹੈ, ਇਸ ਕਰਕੇ ਤੁਸੀਂ ਦੇਖਦੇ ਹੋ ਧਨ ਲਈ ਲੋਕ ਕਤਲ ਕਰ ਦਿੰਦੇ ਨੇ, ਭਰਾ ਭਰਾ ਨੂੰ ਮਾਰ ਰਿਹਾ ਹੈ, ਪੁੱਤਰ ਪਿਤਾ ਨੂੰ ਮਾਰ ਰਿਹਾ ਹੈ, ਭੈਣ ਭਰਾ ਤੋਂ ਨਾਤਾ ਤੋੜ ਰਹੀ ਹੈ, ਕਿਉਂਕਿ ਬਿਲਕੁਲ ਨੇੜੇ ਦੀ ਸੋਚ ਹੈ ਪਦਾਰਥਵਾਦੀ, ਦੂਰ ਦੀ ਨਹੀਂ। ਜਦੋਂ ਮਹਾਤਮਾ ਨੇ ਉਦਵਾ ਨੂੰ ਕਬੂਤਰ ਦੇ ਦਿੱਤੇ ਕਿ ਲਓ ਭਾਈ ਦੋਵੇਂ ਜਾਓ ਅਤੇ ਇਹਨਾਂ ਨੂੰ ਉੱਥੇ ਮਾਰ ਕੇ ਲਿਆਓ ਜਿੱਥੇ ਕੋਈ ਦੇਖਦਾ ਨਾ ਹੋਵੇ, ਅਤੇ ਇੱਕ ਮੇਰੇ ਵਰਗਾ ਗੱਦੀ ਲੈਣ ਦਾ ਜ਼ਿਆਦਾ ਕਾਹਲਾ ਕਮਰੇ ਦੇ ਪਿੱਛੇ ਗਿਆ, ਇੱਧਰ ਉੱਧਰ ਦੇਖਿਆ ਕੋਈ ਨਹੀਂ ਦੇਖਦਾ, ਗਰਦਨ ਮਰੋੜੀ ਲਿਆ ਕੇ ਮਹਾਤਮਾ ਨੇ ਅੱਗੇ ਰੱਖ ਦਿੱਤਾ। ਲਓ ਮਹਾਰਾਜ ਮੈਂ ਜਿੱਥੇ ਮਾਰ ਕੇ ਲਿਆਇਆ ਕੋਈ ਨਹੀਂ ਸੀ ਦੇਖਦਾ। ਕਬੂਤਰ ਦੂਸਰੇ ਨੇ ਵੀ ਲਿਆ, ਹੱਥੋਂ ਚੱਲਿਆ ਗਿਆ, ਦੂਰ ਜਾ ਕੇ ਦੇਖਦਾ ਹੈ, ਇੱਥੇ ਕੋਈ ਨਹੀਂ ਦੇਖਦਾ, ਮਾਰਦੇ ਹਾਂ। ਫਿਰ ਸੋਚਦਾ ਨਹੀਂ, ਮੈਂ ਮਾਰ ਨਹੀਂ ਸਕਦਾ, ਕਿਉਂਕਿ ਮੈਂ ਤਾਂ ਇਸ ਨੂੰ ਵੇਖ ਰਿਹਾ ਨਾ, ਅਤੇ ਜੇ ਭਲਾ ਮੈਂ ਵੀ ਆਪਣੀ ਅੱਖਾਂ ਬੰਦ ਕਰ ਲਵਾਂ ਫਿਰ ਇਹ ਮੈਨੂੰ ਵੇਖਦਾ ਹੈ। ਮੇਰੇ ਗੁਰੂ ਨੇ ਮੈਨੂੰ ਬਚਨ ਕੀਤਾ ਜਿੱਥੇ ਕੋਈ ਨਾ ਵੇਖਦਾ ਹੋਵੇ ਉੱਥੇ ਮਾਰ ਕੇ ਲਿਓ। ਸਾਰਾ ਦਿਨ ਤੁਰਿਆ ਫਿਰਦਾ ਰਿਹਾ, ਕਬੂਤਰ ਨੂੰ ਮਾਰ ਨਾ ਸਕਿਆ, ਕਮਰੇ 'ਚ ਗਿਆ, ਇੱਥੇ ਮਾਰਦੇ ਹਾਂ ਨਹੀਂ, ਇੱਥੇ ਇਹ ਵੀ ਨਹੀਂ ਵੇਖਦਾ, ਮੈਂ ਵੀ ਨਹੀਂ ਵੇਖਦਾ, ਪਰ ਉੱਪਰ ਭਗਵਾਨ ਤਾਂ ਵੇਖ ਰਿਹਾ ਹੈ ਨਾ, ਇਸ ਕਰਕੇ ਮਾਰ ਨਾ ਸਕਿਆ, ਉਹਨੂੰ ਵਾਪਸ ਲੈ ਆਇਆ। ਇਹਦੇ ਵਿੱਚ ਬੈਠਾ ਭਗਵਾਨ ਵੇਖ ਰਿਹਾ ਹੈ, ਲਿਆ ਕੇ ਜਿੰਦਾ ਸ਼ਾਮਾਂ ਨੂੰ ਗੁਰੂ ਨੂੰ ਦੇ ਦਿੱਤਾ, ਮੈਂ ਨਹੀਂ ਮਾਰ ਸਕਦਾ। ਇਸ ਦੇ ਵਿੱਚ ਬੈਠਾ ਭਗਵਾਨ, ਮੇਰੇ ਵਿੱਚ ਬੈਠਾ ਭਗਵਾਨ ਸਭ ਨੂੰ ਦੇਖ ਰਿਹਾ ਹੈ, ਮੈਂ ਨਹੀਂ ਮਰ ਸਕਦਾ। ਗੁਰਦੇਵ ਜੀ ਬਚਨ ਕਰਦੇ ਨੇ ਜੋ ਆਪਣੇ ਹਿਰਦੇ ਵਿੱਚ ਨਾਮ ਨੂੰ ਧਾਰਨ ਕਰ ਲੈਂਦੇ ਨੇ, ਉਹ ਧਾਰਾ ਜੋ ਅੰਤਰ ਨਾਮ। ਫਿਰ ਉਹਨਾਂ ਦੀ ਦ੍ਰਿਸ਼ਟੀ ਐਸੀ ਹੋ ਜਾਂਦੀ ਕਿ ਸਰਬ ਮੈਂ ਪੇਖ ਹੈ ਪਰਮਾਤ, ਸਾਰਿਆਂ ਵਿੱਚ ਈਸ਼ਵਰ ਨੂੰ ਵੇਖਣਾ ਕਰਦੇ ਹਨ।
ਨਿਮਕ ਨਿਮਕ ਠਾਕਰ ਨਮਸਕਾਰ।
ਨਿਮਕ ਅੱਖ ਦੇ ਫਰਕਣ ਜਿੰਨਾ ਸਮਾਂ, ਹਰ ਅੱਖ ਦੇ ਫਰਕਣ ਜਿੰਨੇ ਸਮੇਂ ਵਿੱਚ ਠਾਕਰ ਮਾਲਕ ਨੂੰ ਨਮਸਕਾਰ ਹੈ, ਨਮਸਕਾਰ ਕਰਦੇ ਨੇ, ਅੰਦਰੋਂ ਚੁੱਕ ਜਾਂਦੇ ਨੇ। ਨਮਸਕਾਰ ਇੱਕ ਵਾਰੀ ਕੀਤੀ ਤੇ ਹੋ ਗਈ ਨਮਸਕਾਰ, ਸਾਡੇ ਵਾਂਗ ਨਹੀਂ ਕਿ ਅਨੇਕਾਂ ਵਾਰ ਸਿਰ ਚੁਕਾਇਆ ਤੇ ਫਿਰ ਵੀ ਨਹੀਂ ਚੁੱਕਿਆ। ਜੇ ਉਹਨਾਂ ਇੱਕ ਵਾਰ ਨਮਸਕਾਰ ਕੀਤੀ ਤੇ ਐਸਾ ਚੁੱਕਿਆ, ਮੁੜ ਕੇ ਚੁੱਕਿਆ ਹੀ ਨਹੀਂ ਗਿਆ। ਹਰ ਅੱਖ ਦੇ ਫਰਕਣ ਜਿੰਨੇ ਸਮੇਂ ਵਿੱਚ ਨਮਸਕਾਰ ਕਰਦੇ ਨੇ। ਨਮਕ ਨਿਮਕ ਨਿਮਕ ਠਾਕਰ ਨਮਸਕਾਰ ਹੈ, ਐਸੇ ਵਿਅਕਤੀ ਕੌਣ ਹਨ? ਅਗਲੀ ਪੰਕਤੀ ਚ ਦੱਸਦੇ ਹਨ।
ਨਾਨਕ ਉਹ ਅਪਰਸ ਸਗਲ ਨਿਸਤਾਰਾ।
ਐਸੇ ਵਿਅਕਤੀ ਅਪਰਸ, ਇੱਕ ਸੰਸਕ੍ਰਿਤ ਦਾ ਸ਼ਬਦ ਹੈ ਅਛੂਤਾ, ਅਛੂਤਾ, ਜਿਸ ਨੂੰ ਕੋਈ ਛੂ ਨਾ ਸਕੇ, ਸਪਰਸ਼ ਨਾ ਕਰ ਸਕੇ। ਸਪਰਸ਼ ਹੈ ਮਿਲਾਪ, ਤੁਸੀਂ ਹੱਥ ਨੂੰ ਹੱਥ ਲਾਉਂਦੇ ਹੋ, ਇੱਕ ਹੱਥ ਦੂਸਰੇ ਨੂੰ ਸਪਰਸ਼ ਕਰ ਰਿਹਾ ਹੈ, ਛੂ ਰਿਹਾ ਹੈ। ਤੁਸੀਂ ਕਿਸੇ ਚੀਜ਼ ਨੂੰ ਹੱਥ ਲਾਉਂਦੇ ਹੋ, ਸਪਰਸ਼ ਕਰ ਰਹੇ ਹੋ। ਕੱਪੜੇ ਤੁਹਾਡੇ ਤਨ ਨਾਲ ਲੱਗੇ ਹੋਏ ਨੇ, ਸਪਰਸ਼ ਕਰ ਰਹੇ ਨੇ ਤਨ। ਹਵਾ ਵਗਦੀ ਹੈ, ਤੁਹਾਡੇ ਤਨ ਨੂੰ ਸਪਰਸ਼ ਕਰਕੇ ਲੰਘਦੀ ਹੈ, ਛੂ ਕੇ ਲੰਘਦੀ ਹੈ। ਇਸ ਕਰਕੇ ਤੁਸੀਂ ਗਰਮੀ ਅਤੇ ਸਰਦੀ ਅਨੁਭਵ ਕਰਦੇ ਹੋ। ਹਰ ਅੱਖ ਦੇ ਫਰਕਣ ਜਿੰਨੇ ਸਮੇਂ ਵਿੱਚ ਈਸ਼ਵਰ ਨੂੰ ਨਮਸਕਾਰ ਕਰਨ ਵਾਲਾ ਵਿਅਕਤੀ ਉਹ ਅਪਰਸ ਹੈ, ਅਛੂਤਾ ਹੈ, ਉਸ ਨੂੰ ਮਾਇਆ ਛੂ ਨਹੀਂ ਸਕਦੀ, ਉਸ ਨੂੰ ਪਦਾਰਥ ਛੂ ਨਹੀਂ ਸਕਣਗੇ, ਉਹਨੂੰ ਸਪਰਸ਼ ਨਹੀਂ ਕਰ ਸਕਦੇ, ਉਹਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਪਰਸ਼ ਨਹੀਂ ਕਰ ਸਕਦੇ। ਆਸਾ ਤ੍ਰਿਸ਼ਨਾ ਦੁਆਸ਼ ਕਿਰਖਾ ਕਲਪਨਾ ਉਹਨੂੰ ਪੋਹ ਨਹੀਂ ਸਕਦੀਆਂ, ਸਪਰਸ਼ ਨਹੀਂ ਕਰ ਸਕਦੀ। ਨਾਨਕ ਉਹ ਅਪਰਸ, ਐਸਾ ਵਿਅਕਤੀ ਫਿਰ ਜੋ ਅਪਰਸ ਹੈ ਤੇ ਤਨ ਗੁਰੂ ਪਾਤਸ਼ਾਹ ਕਹਿੰਦੇ ਸਗਲ ਨਿਸਤਾਰ ਹੈ, ਸਾਰਿਆਂ ਦਾ ਨਿਸਤਾਰਾ ਕਰਕੇ ਲੈ ਜਾਂਦਾ। ਜੋ ਆਪ ਕਿਸੇ ਚੀਜ਼ ਵਿੱਚ ਲਪਾਏਮਾਨ ਨਹੀਂ, ਜੁੜਿਆ ਨਹੀਂ ਜੋ ਕਿਸੇ ਚੀਜ਼ ਵਿੱਚ, ਉਹ ਸਭ ਦਾ ਨਿਸਤਾਰਾ ਕਰਕੇ, ਜਿੰਨੇ ਉਹਦੇ ਸੰਗੀ ਸਾਥੀ ਹੁੰਦੇ, ਸਭ ਦਾ ਨਿਸਤਾਰਾ ਕਰ ਦਿੰਦਾ ਹੈ।
ਅਸ਼ਟਪਦੀ ਮਿਥਿਆ ਨਾਹੀਂ ਰਸਨਾ ਪਰਸ।
ਹੁਣ ਦੱਸਦੇ ਨੇ ਕਿ ਉਹ ਵਿਅਕਤੀ ਅਪਰਸ ਕਿਵੇਂ ਹੈ, ਉਹਦੇ ਚ ਕਿਹੜੇ ਗੁਣ ਨੇ ਜਿਨ੍ਹਾਂ ਕਰਕੇ ਉਸਨੂੰ ਅਸੀਂ ਅਪਰਸ ਕਹਿੰਦੇ ਹਾਂ। ਆਪ ਪਹਿਲਾ ਗੁਣ ਉਹਦਾ ਦੱਸਦੇ ਨੇ, ਮਿਥਿਆ। ਮਿਥਿਆ ਦਾ ਅਰਥ ਹੈ ਝੂਠ। ਯਾਦ ਰੱਖੀ ਜਾਏ ਉਹ ਸਾਰੀਆਂ ਗੱਲਾਂ, ਕਿਉਂਕਿ ਬੰਦਗੀ ਵਾਲੇ ਤੋਂ ਸਮਝਣਾ ਹੈ ਨਾ, ਇੱਛਾ ਹੈ ਰੱਬ ਨੂੰ ਮਿਲਣ ਦੀ ਤੇ ਯਾਦ ਰੱਖਣੀਆਂ ਪੈਣਗੀਆਂ, ਜੇ ਨਹੀਂ ਇੱਛਾ ਫਿਰ ਬੇਸ਼ੱਕ ਭੁਲਾ ਦਿਓ। ਕਹਿੰਦੇ ਪਹਿਲਾ ਗੁਣ ਹੈ ਮਿਥਿਆ ਨਾਹੀਂ ਰਸਨਾ ਪਰਸ। ਮਿਥਿਆ ਦਾ ਅਰਥ ਹੈ ਝੂਠ। ਝੂਠ ਉਹਦੀ ਰਸਨਾ ਨੂੰ ਪਰਸ ਨਹੀਂ ਸਕਦਾ, ਪੋਹ ਨਹੀਂ ਸਕਦਾ, ਸਪਰਸ਼ ਨਹੀਂ ਕਰ ਸਕਦਾ। ਭਾਵ ਉਹਦੀ ਰਸਨਾ ਝੂਠ ਤੋਂ ਅਲੱਗ ਹੈ, ਉਹ ਕਦੇ ਜ਼ਬਾਨ ਨਾਲ ਝੂਠ ਨਹੀਂ ਬੋਲਦਾ। ਇਹ ਉਹਦਾ ਪਹਿਲਾ ਗੁਣ ਹੈ, ਮਿਥਿਆ ਨਾਹੀਂ ਰਸਨਾ ਪਰਸ। ਅਗਲੀ ਪੰਕਤੀ ਚ ਕਹਿੰਦੇ ਹਨ,
ਮਨ ਮਹਿ ਪ੍ਰੀਤ ਨਿਰੰਜਨ ਦਰਸ।
ਕਹਿੰਦੇ ਉਹਦਾ ਦੂਜਾ ਗੁਣ ਇਹ ਹੈ ਕਿ ਉਹਦੀ ਅੰਦਰੋਂ ਰੱਬ ਨਾਲ ਪ੍ਰੀਤ ਹੈ, ਅਤੇ ਉਹ ਆਪਣੇ ਅੰਦਰੋਂ ਉਸ ਈਸ਼ਵਰ ਦੇ ਜੋ ਨਿਰਅੰਜਨ, ਅੰਜਨ ਹੁੰਦਾ ਸੁਰਮਾ, ਤੇ ਸੁਰਮਾ ਰੰਗ ਦਾ ਹੁੰਦਾ ਕਾਲਾ, ਇੱਥੇ ਮੁਰਾਦ ਹੈ ਕਾਲਖ ਤੋਂ ਰਹਿਤ ਹੋਣਾ, ਨਿਰਅੰਜਨ, ਜਿੱਥੇ ਕੋਈ ਕਾਲਖ ਨਹੀਂ ਉਹ ਈਸ਼ਵਰ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਮਨ ਮਹਿ ਪ੍ਰੀਤ ਨਿਰੰਜਨ ਦਰਸ। ਦਰਸ ਹੁੰਦਾ ਦਰਸ਼ਨ। ਉਹਨਾਂ ਦੇ ਮਨ ਵਿੱਚ ਐਸੀ ਪ੍ਰੀਤ ਪੈਦਾ ਹੋਈ ਕਿ ਮੈਂ ਵਿਦਿਆ ਅਵਿਦਿਆ ਦੀ ਮੈਲ ਤੁਰੈਤ ਤੇ ਕਾਮਨਾ ਦੀ ਮੈਲ ਤੁਰੈਤ, ਅਗਿਆਨਤਾ ਦੀ ਮੈਲ ਤੁਰੈਤ, ਜੋ ਈਸ਼ਵਰ ਹੈ ਬਸ ਮੈਂ ਕੇਵਲ ਉਸ ਦੇ ਦਰਸ਼ਨ ਕਰਨੇ ਨੇ। ਇਹ ਉਹਦਾ ਦੂਜਾ ਗੁਣ ਹੈ। ਪਹਿਲਾ ਲਿਖਿਆ ਨਾਹੀ ਰਸਨਾ ਪਰਸ, ਦੂਜਾ ਹੈ ਮਨ ਮੈਂ ਪ੍ਰੀਤ ਨਿਰੰਜਨ ਦਰਸ। ਅਗਲੀ ਪੰਕਤੀ ਚ ਕਹਿੰਦੇ
ਪਰ ਤਰੈ ਰੂਪ ਨਾ ਪੇਖੈ ਨੇਤਰ,
ਪਰ ਕਿਰਿਆ, ਕਿਰਿਆ ਹੁੰਦੀ ਇਸਤਰੀ, ਪਰਾਈ ਇਸਤਰੀ ਦੇ ਰੂਪ ਨੂੰ ਬਦ ਨਜ਼ਰ ਨਾਲ ਆਪਣੀਆਂ ਅੱਖਾਂ ਨਾਲ ਨਹੀਂ ਵੇਖਦਾ, ਇਹ ਤੀਜਾ ਗੁਣ ਹੈ। ਸਹਿਬ ਸਤਿਗੁਰੂ ਕਹਿੰਦੇ ਹਨ
ਸਾਧ ਕੀ ਟਹਿਲ ਸੰਤ ਸੰਗ ਹੇਤ,
ਉਹਦਾ ਅਪਰਸ ਵਿਅਕਤੀ ਦਾ ਚੌਥਾ ਗੁਣ ਹੈ ਕਿ ਉਹ ਸਾਧੂਆਂ ਦੀ ਸੇਵਾ ਕਰਦਾ ਹੈ, ਸਾਧੂਆਂ ਦੀ ਟਹਿਲ ਕਰਦਾ ਹੈ। ਤੇ ਨਾਲ ਕਹਿੰਦੇ ਸੰਤ ਸੰਗ ਹੇਤ, ਅਤੇ ਸੰਤਾਂ ਨਾਲ ਹਿੱਤ ਕਰਦਾ ਹੈ, ਪਿਆਰ ਕਰਦਾ ਹੈ, ਐਸਾ ਵਿਅਕਤੀ ਗੁਰੂ ਪਾਤਸ਼ਾਹ ਜੀ ਕਹਿੰਦੇ ਇੱਕ ਇਹ ਵੀ ਉਹਦਾ ਜਿਹੜਾ ਗੁਣ ਹੈ ਕਿ ਉਹ ਸਾਧੂਆਂ ਦੀ ਸੇਵਾ ਕਰਦਾ ਹੈ ਔਰ ਸੰਤਾਂ ਨਾਲ ਹਿੱਤ ਪਿਆਰ ਕਰਦਾ ਹੈ।
ਕਰਨ ਨਾ ਸੁਣੈ ਕਾਹੂ ਕੀ ਨਿੰਦਾ,
ਕਹਿੰਦੇ ਉਸਦਾ ਇਹ ਵੀ ਗੁਣ ਹੈ ਕਿ ਉਹ ਆਪਣੇ ਕੰਨਾਂ ਨਾਲ ਕਿਸੇ ਦੀ ਨਿੰਦਾ ਨਹੀਂ ਸੁਣਦਾ। ਯਾਦ ਰੱਖਿਓ, ਜੈਸੀ ਨਿੰਦਾ ਕਰਨੀ ਬੁਰੀ ਹੈ ਵੈਸੀ ਹੀ ਨਿੰਦਾ ਸੁਣਨੀ ਵੀ ਬੁਰੀ ਹੈ, ਦੋਵੇਂ ਇੱਕੋ ਜਿਹੇ ਨੇ, ਨਿੰਦਾ ਕਰਨ ਵਾਲਾ ਔਰ ਨਿੰਦਾ ਸੁਣਨ ਵਾਲਾ। ਬਾਣੀ 'ਚ ਐਸੇ ਬਚਨ ਕਹੇ ਨੇ ਕਿ ਨਿੰਦਕ ਸੋ ਜੋ ਨਿੰਦਾ ਹੋਰਾ, ਹੋਰਾ ਦਾ ਅਰਥ ਹੈ ਦੂਸਰੇ ਦੀ ਨਿੰਦਾ ਕਰਦਾ ਹੈ। ਨਿੰਦਕ ਸੋ ਜੋ ਨਿੰਦਾ ਹੋਰਾ, ਹਮਰਾ ਜੀਵਨ ਨਿੰਦਕ ਲੋਰਾ, ਨਿੰਦਾ ਹਮਰਾ ਪ੍ਰੇਮ ਪਿਆਰ, ਨਿੰਦਾ ਹਮਰਾ ਕਰੇ ਉਧਾਰ। ਬੜੇ ਸਾਰੇ ਬਚਨ ਕਹਿ ਕੇ ਕਬੀਰ ਜੀ ਕਹਿੰਦੇ ਜਨ ਕਬੀਰ ਕੋ ਨਿੰਦਾ ਸਾਰ, ਕਹਿੰਦੇ ਮੇਰੇ ਲਈ ਨਿੰਦਾ ਚੰਗੀ ਹੈ, ਸ੍ਰੇਸ਼ਟ ਹੈ, ਕਿਉਂਕਿ ਨਿੰਦਕ ਡੂਬਾ ਹਮ ਉਤਰੇ ਪਾਰ। ਇਸ ਲਈ ਨਿੰਦਾ ਮੇਰੇ ਲਈ ਤਾਂ ਚੰਗੀ ਹੈ ਪਰ ਨਿੰਦਾ ਕਰਨ ਵਾਲੇ ਲਈ ਨਿੰਦਾ ਨਹੀਂ ਚੰਗੀ, ਨਿੰਦਾ ਸੁਣਨੀ ਵੀ ਬੁਰੀ ਹੈ। ਕਰਨ ਨਾ ਸੁਣੈ ਕਾਹੂ ਕੀ ਨਿੰਦਾ, ਇਹ ਉਸ ਅਪਰਸ ਦਾ ਇੱਕ ਹੋਰ ਗੁਣ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਉਹ ਕੰਨਾਂ ਨਾਲ ਕਿਸੇ ਦੀ ਨਿੰਦਾ ਨਹੀਂ ਸੁਣਦਾ। ਅਗਲੀ ਪੰਕਤੀ 'ਚ ਕਹਿੰਦੇ ਹਨ
ਸਭ ਤੇ ਜਾਣੈ ਆਪਸ ਕੋ ਮੰਦਾ,
ਐਸਾ ਅਪਰਸ ਵਿਅਕਤੀ ਸਾਰਿਆਂ ਨਾਲੋਂ ਆਪਣੇ ਆਪ ਨੂੰ ਮੰਦਾ ਬੁਰਾ ਜਾਣਦਾ ਹੈ, ਕਿਸੇ ਨੂੰ ਬੁਰਾ ਨਹੀਂ ਕਹਿੰਦਾ। ਇਹ ਨਹੀਂ ਕਹਿੰਦਾ ਫਲਾਣਾ ਨਿੰਦਕ ਹੈ, ਫਲਾਣਾ ਝੂਠਾ ਹੈ, ਫਲਾਣਾ ਪਾਪੀ ਹੈ, ਉਹ ਗੁਨਾਹਗਾਰ ਹੈ। ਉਹ ਤਾਂ ਐਸੇ ਕਹੇਗਾ ਕਿ ਕਬੀਰ ਸਭ ਤੇ ਹਮ ਬੁਰੇ, ਹਮ ਤਜ ਵੱਲੋਂ ਸਭ ਕੋਏ, ਮੈਂ ਸਾਰਿਆਂ ਤੋਂ ਬੁਰਾ ਹਾਂ, ਮੈਨੂੰ ਛੱਡ ਕੇ ਸਾਰੇ ਚੰਗੇ ਨੇ। ਆਪਣੇ ਆਪ ਨੂੰ ਮੰਦਾ ਕਹੇਗਾ, ਜਿਹੜਾ ਪਰਸ ਹੈ। ਬਾਣੀ ਗੁਰੂ ਸਾਹਿਬ ਜੀ ਨੇ ਐਸੇ ਬਚਨ ਕਹੇ ਗੋਬਿੰਦ ਹਮ ਐਸੇ ਅਪਰਾਧੀ, ਜਿਨ ਪ੍ਰਭ ਜੀਓ ਪਿੰਡ ਥਾ ਦੀਆ, ਤਿਸ ਕੀ ਭਾਵ ਭਗਤ ਨਹੀਂ ਸਾਧੀ। ਆਪਣੇ ਆਪ ਨੂੰ ਬੁਰਾ ਕਹਿਣਾ ਤਰਕਾਰ ਦੇਣੀ, ਆਪਣੇ ਔਗੁਣਾਂ ਵੱਲ ਵੇਖਣਾ, ਗੁਣਾਂ ਵੱਲ ਨਾ ਵੇਖਣਾ। ਸਭ ਤੇ ਜਾਣਾ ਆਪਸ ਕੋ ਮੰਦਾ, ਇਹ ਅਪਰਸ ਦਾ ਇੱਕ ਹੋਰ ਗੁਣ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਪਾਈ ਹੈ ਉਸਦੇ ਅੰਦਰ।
ਗੁਰ ਪ੍ਰਸਾਦ ਵਿਖਿਆ ਪਰਹਰਾ,
ਗੁਰੂ ਦੀ ਕਿਰਪਾ ਨਾਲ ਉਹ ਆਪਣੇ ਅੰਦਰੋਂ ਵਿਖਿਆ ਜ਼ਹਿਰ, ਵਕਾਰਾਂ ਦੀ ਜ਼ਹਿਰ ਨੂੰ ਦੂਰ ਕਰ ਦਿੰਦਾ ਹੈ। ਉਹਦੇ ਅੰਦਰ ਵਕਾਰ ਨਹੀਂ ਰਹਿੰਦੇ, ਇਸ ਕਰਕੇ ਉਹਨਾਂ ਦੀ ਜ਼ਹਿਰ ਵੀ ਨਹੀਂ ਗਏ। ਇਹ ਸਭ ਕੁਝ ਉਹ ਗੁਰੂ ਦੀ ਕਿਰਪਾ ਨਾਲ ਕਰਦਾ ਹੈ। ਗੁਰ ਪ੍ਰਸਾਦ ਵਿਖਿਆ ਪਰਹਰਾ, ਅਗਲੀ ਪੰਕਤੀ 'ਚ ਕਹਿੰਦੇ ਹਨ
ਮਨ ਕੀ ਵਾਸਨਾ ਮਨ ਤੇ ਤਰੈ,
ਕਹਿੰਦੇ ਮਨ ਦੇ ਅੰਦਰ ਦੀ ਜਿਹੜੀ ਵਾਸਨਾ ਇੱਛਾ ਹੈ ਸੰਸਾਰ ਦੀ, ਉਹ ਵੀ ਬੰਦਗੀ ਕਰਨ ਨਾਲ ਉਸ ਬੰਦੇ ਦੀ ਤਲ ਜਾਂਦੀ ਹੈ। ਹੁਣ ਉਹ ਸੰਸਾਰ ਦੀ ਇੱਛਾ ਨਹੀਂ ਰੱਖਦਾ ਬਲਕਿ ਨਿਰੰਕਾਰ ਨਾਲ ਜੁੜ ਕੇ ਰਹਿੰਦਾ ਹੈ।
ਇੰਦਰੀ ਜਿਤ ਪੰਚ ਦੋਖ ਤੇ ਰਹਿਤ,
ਜਿਸ ਨੇ ਆਪਣੇ ਇੰਦਰੀਆਂ ਨੂੰ ਜਿੱਤ ਲਿਆ ਹੈ। ਇੰਦਰੀ ਜਿੱਤ, ਜਿੱਤ ਦਾ ਅਰਥ ਜਿਸ ਵਿਅਕਤੀ ਦਾ ਵੀ ਹੋ ਸਕਦਾ ਹੈ, ਪਰ ਨਹੀਂ, ਇਹਦੇ ਵਿੱਚ ਇੰਦਰੀਆਂ ਨੂੰ ਜਿੱਤਣ ਦੀ ਗੱਲ ਹੈ, ਕਿਉਂਕਿ ਅੱਗੇ ਪੰਜ ਗੁਣਾਂ ਦੀ ਗੱਲ ਕੀਤੀ ਹੈ। इंद्री जित, जिसने अपने इंद्रियां जित लिया, अखां ते काबू पा लिया, कन्ना ते काबू पा लिया, रसना ते काबू पा लिया, हथा ते काबू पा लिया, पैरां ते काबू पा लिया, जिसने नासका ते काबू पा लिया, जिसने सारे मन नूं भी जित लिया, ऐसा व्यक्ति इंद्री जित, जिसने इंद्रियां जित लिया, फिर पंच दोख ते रहत, पंज दोषां तो गुनाहां तो जिहड़ा रहत हो जांदा है।
नानक कोट मदे को ऐसा अपरस,
गुरु पातशाह कहते ऐसे व्यक्ति संसार ते बहुते नहीं होंदे, कोट मदे करोड़ां विच्चों कोई वेला, कोट मदे को ऐसा अपरस, ऐसा अपरस जिसनूं कुछ भी पो ना सके, ऐसा व्यक्ति करोड़ां विच्चों कोई एक अद्धा होंदा है।
वैष्णो सो जिस ऊपर सो प्रसन्न,
वैष्णो, वैष्णो भी इस कहते हैं, वैष्णो का अर्थ ये नहीं कि जरा शराब नहीं पींदा, आम तुम कहते फलाना तो वैष्णो है जी, वैष्णो का अर्थ है विष्णु का पुजारी। गुरु साहब कहते असल में वैष्णो कौन है, वैष्णो सो जिस उपर सो प्रसन्न, जिस दे उत्ते वो प्रभु प्रसन्न हो गया, वो वैष्णो है। ते फिर ओदी निशानी की है, वो किवें वैष्णो बन गया, ओदे च गुण की ने, वो अगली पंक्ति च कह दिया।
विष्णु की माया ते होए पहन,
कहिंदे विष्णु दी माया लक्ष्मी जेड़ा उतो भिन्न वक् हो गया, वह वैष्णो है। याद रखो बख्शरी नहीं किसी नूं आई, एक बारी विष्णु नाल ही इन्हें आड़ा ला लिया माया ने, कहन लगी तुहाडा कोई पुजारी है संसार से, कहन लगे बड़े ने, मंदरां च मेरे नाम दियां घटदियां खड़कदियां। लक्ष्मी कह लगी नहीं तुहाडे पुजारी नहीं मंदरां विच रहिंदे, मेरे पुजारी मंदरां च रहिंदे। विष्णु कहिंदे नित मेरी आरती उतार दे, मेरा नाम जप दे। कहिण लगी फिर तजर्बा करके देख लैंदे। विष्णु जी कहिण लगे ठीक है भाई तू तजर्बा कर लै। कहिण लगी अच्छा ये तुहाडा मंदर है ना, तुसीं इस मंदर च पहलां जाओ, जाके उन्हां तों कमरे की मंग करो, 40 ਦਿਨਾਂ ਲਈ ਤੁਸੀਂ ਇੱਥੇ ਰਹੋ, ਉਹਨਾਂ ਨੂੰ ਕਹੋ ਕਿ 40 ਦਿਨ ਮੈਂ ਇੱਥੇ ਰਹਿਣਾ। ਵਿਸ਼ਨੂੰ ਜੀ ਮੰਦਰ 'ਚ ਪ੍ਰਵੇਸ਼ ਕਰ ਗਏ, ਬ੍ਰਾਹਮਣ ਦਾ ਰੂਪ ਧਾਰ ਲਿਆ, ਜਾਓ ਪੁਜਾਰੀ ਨੂੰ ਗੱਲ ਕਹੀ ਕਿ ਮੈਂ ਬਾਈ 40 ਦਿਨ ਮੰਦਰ 'ਚ ਗੁਜ਼ਾਰਨੇ ਨੇ। ਕਹਿਣ ਲੱਗਾ ਮਹਾਰਾਜ ਮੰਦਰ ਹੈ ਹੀ ਭਗਤਾਂ ਲਈ, ਇਹ ਤਾਂ ਭਗਵਾਨ ਦੇ ਭਗਤਾਂ ਦਾ ਮੰਦਰ ਭਗਤਾਂ ਲਈ ਹੈ, ਤੁਸੀਂ 40 ਦਿਨ ਕੀ 40 ਸਾਲ ਗੁਜ਼ਾਰੋ। ਉਹ ਕਹਿਣ ਲੱਗੇ ਮੈਂ ਕਲੇਸ਼ਾ ਕਰਨਾ ਹੈ, ਔਰ ਮੇਰੀ ਇੱਕ ਸ਼ਰਤ ਹੈ ਕਿ ਮੈਂ ਜਿਸ ਕਮਰੇ 'ਚ ਰਹਾਂਗਾ 40 ਦਿਨ ਤੁਸੀਂ ਮੈਨੂੰ ਕੱਢੋਗੇ ਨਹੀਂ। ਕਹਿਣ ਲੱਗੇ ਮਹਾਰਾਜ ਬਚਨ ਹੋ ਗਿਆ, ਕੱਢਾਂਗੇ ਕਿਉਂ, ਆਪ ਜੀ ਬੰਦਗੀ ਕਰੋ ਬ੍ਰਾਹਮਣ ਲੋਕ ਤੇ ਅਸੀਂ ਉਹਨਾਂ ਨੂੰ ਮੰਦਰ 'ਚੋਂ ਕੱਢੀਏ, ਬੜੀ ਇਹ ਤਾਂ ਨਿਆਇ ਪਾਪ ਦੀ ਗੱਲ। ਤਾਂ ਭਗਵਾਨ ਵਿਸ਼ਨੂੰ ਨੇ ਇੱਕ ਕਮਰਾ ਲੈ ਲਿਆ ਕਿ ਇਹ ਕਮਰਾ ਮੈਨੂੰ ਦੇ ਦਿਓ, ਪਰ ਸ਼ਰਤ ਇਹ ਪੱਕੀ ਹੈ ਕਿ ਮੈਂ 40 ਦਿਨਾਂ ਤੋਂ ਪਹਿਲਾਂ ਇਸ ਕਮਰੇ 'ਚ ਨਹੀਂ ਜਾਵਾਂਗਾ। ਕਹਿਣ ਲੱਗੇ ਠੀਕ ਹੈ। ਜਦੋਂ 2-3 ਦਿਨ ਹੋਏ ਵਸਦੇ ਹਾਂ ਤੇ ਲਕਸ਼ਮੀ ਆ ਗਈ, ਗੋਲੀਆਂ ਨਾਲ ਲੈ ਲਈਆਂ, ਮਾਇਆ ਰਚ ਲਈ, ਰਚ ਕੇ ਮਾਇਆ ਮੰਦਰ ਦੇ ਬਾਹਰ ਤੰਬੂ ਲਾ ਲਿਆ। ਉਹ ਬ੍ਰਾਹਮਣਾ ਪੁੱਛਿਆ ਕੌਣ ਹੈ, ਕਹਿੰਦੇ ਰਾਣੀ ਹੈ। ਭੋਜਨ ਤਿਆਰ ਹੋਇਆ, ਕੜਾਹੀਆਂ ਚੜ੍ਹ ਗਈਆਂ, ਸੋਨੇ ਦੇ ਬਰਤਨ ਹੀਰੇ ਜਵਾਹਰਾਤ ਵਿੱਚ ਚੜ੍ਹੇ, ਜਿਹਦੇ 'ਚ ਗੋਲੀਆਂ ਨੇ ਵੀ ਅਤੇ ਰਾਣੀ ਨੇ ਵੀ ਭੋਜਨ ਕੀਤਾ, ਔਰ ਭੋਜਨ ਕਰਨ ਤੋਂ ਬਾਅਦ ਬਰਤਨ ਸੁੱਟ ਦਿੱਤੇ ਗਏ। ਬ੍ਰਾਹਮਣ 2-4 ਵਾਰ ਉੱਥੋਂ ਦੀ ਲੰਘਿਆ ਕਿ ਬਰਤਨਾਂ ਨੂੰ ਕੋਈ ਚੁੱਕਦਾ ਨਹੀਂ, ਗੱਲ ਕੀ ਹੈ, ਸੋਨੇ ਦੇ ਬਰਤਨ ਵਿੱਚ ਹੀਰੇ ਜਵਾਹਰਾਤ ਜੜੇ ਨੇ। ਇੱਕ ਗੋਲੀ ਨੂੰ ਬੁਲਾ ਕੇ ਪੁੱਛਿਆ ਕਿ ਕੌਣ ਹੈ, ਕਹਿੰਦੇ ਰਾਣੀ ਸਾਹਿਬਾ ਹੈ, ਜਿਹਨਾਂ ਬਰਤਨਾਂ ਵਿੱਚ ਅਸੀਂ ਸੋਨੇ ਦੇ 'ਚ ਇੱਕ ਵਾਰੀ ਖਾ ਲੈਂਦੀ ਹਾਂ, ਮੁੜਕੇ ਨਹੀਂ ਖਾਂਦੀਆਂ, ਅਤੇ ਸ਼ਾਮਾਂ ਨੂੰ ਫਿਰ ਨਵੇਂ ਬਰਤਨ ਵਰਤੇ ਜਾਣਗੇ। ਅਤੇ ਬ੍ਰਾਹਮਣ ਦੇ ਮਨ 'ਚ ਲਾਲਚ ਆ ਗਿਆ ਕਿ ਜੇ 5-10 ਦਿਨ ਰਹਿ ਜਾਣ ਤਾਂ ਸੋਨਾ ਹੀ ਸੋਨਾ ਹੋ ਜਾਏ। ਕਹਿੰਦਾ ਫਿਰ ਇਹਨਾਂ ਨੂੰ ਕਹੋ ਰਾਣੀ ਸਾਹਿਬਾਂ ਨੂੰ ਇਹ ਇੱਥੇ ਬਾਹਰ ਕਿਉਂ ਬੈਠੇ ਨੇ, ਮੰਦਰ ਜੋ ਹੈ ਭਗਵਾਨ ਦਾ ਘਰ, ਉਹਦੇ ਜਾ ਕੇ ਰਹਿਣ। ਉਹਨਾਂ ਨੇ ਕਿਹਾ ਕਿ ਬ੍ਰਾਹਮਣ ਇਉਂ ਕਹਿੰਦਾ। ਕਹਿਣ ਲੱਗੀ ਮੇਰੇ ਕੋਲ ਲੈ ਆਓ। ਬ੍ਰਾਹਮਣ ਨੇ ਫਿਰ ਆ ਕੇ ਬਚਨ ਰਾਏ ਰਾਣੀ ਸਾਹਿਬਾਂ आप बाहर क्यों बैठे हो, आप मंदिर चलो, मंदिर में रहो। कहने लगी नहीं असी औरत हाँ, तुम मर्द हो कि ऐसा ना हो जा दो। फिर ऐसा भी पता नहीं कि मंदिर साढ़े अनुकूल भी है कि नहीं, ये कमरे चंगे बने ने कि नहीं बने। कह लगा कमरे बहुत वधिया थे। कह लगी फिर मैं देखांगी जरा कमरा मैं पसंद आया मैं उस रवानगी। जा मंदिर से देखा जेड़े कमरे भगवान विष्णु से कमरे में असला पहले च रहना। उन्होंने दरवाजा खड़काया, दरवाजा खोलो जी पंडित जी दरवाजा खोलो। कह लगा मैं थोड़े नाल वादा किया कि मैं 40 दिन रहांगा, दरवाजा नहीं खोलना। कहते खोलना पड़ेगा राणी साहबान रहना है, तू किसी और कमरे चले जा तो पसाई करनी। कह लगा नहीं मैं थोड़े नाल वचन किया कि मैं बाहर नहीं जाना, मैं इस कमरे च ही रहना है। अखीर उन्होंने दरवाजा तोड़ के अंदरों बाहर कर लिया, धक्के मार के मंदिर से बाहर कर दिता। लक्ष्मी ने वो कमरा देता। थोड़ी देर बाद बर्तन भी गायब, रानी भी गायब, तो गोलियां भी गायब, सब तो माया समेट ली। अपनी माया आप प्रसारी, आपे देखण हारा, नाना रूप तरे बहु रंगी, सब ते रहे न्यारा। वो सारी माया समेट ली, जो समेटी ना रानियां ना गोलियां कुछ ना रहा। तो ब्राह्मण मथे ते हाथ मारे की हो गया भाई, भगवान नु कहन लगी लक्ष्मी क्यों, मेरे पुजारी कि तेरे पुजारी। कहने लगा तेरे। कहने लगे तेरा पुजारी कोई नहीं फिर संसार से। कहने लगा मेरा पुजारी कबीर है, ते देखी कि ते कबीर को चली न जाए, उसकी परख ना करे, वो बुरी करेगा तेरे नाल। बाणी से जिक्र आया है कबीर को भी चली गई। कबीर ने फिर नाकों काटी, कानों काटी, काट कूद के धारी। कह कबीर संतन की बहन तीन लोग की प्यारी, नक वट दिता कान वट दिते, काट कुट के शर्ती जा भाई। तो साहब सतगुरु सच्चे पातशाह पावन बाणी विच वचन करदे ने,
बिसन की माया ते होए पिन।
वैष्णु को है जरा विष्णु की माया तो पिन वक हो जावे।
कर्म करत होए नह कर्म,
अनेका कर्मां नु करदा होया भी उन्हां तो असंग रवे नह कर्म होके विचरे, सतगुरु जी कहंदे हन।
जिस वैष्णो का निर्मल धर्म,
ऐसे विष्णु दे पुजारी दा धर्म सतगुरु पातशाह जी कहंदे भाई निर्मल है।
काहू फल की इच्छा नहीं बाछे,
ओ फिर किसे भी फल की इच्छा नहीं रखदा, कदे भी किसी फल की इच्छा नहीं बांछा तो पावे चाहता, किसी फल प्राप्ति की इच्छा चाह के वो सिमरन भजन नहीं करता।
केवल भगत कीर्तन संग राचा,
वो केवल ईश्वर की भक्ति करता है, रब की कीर्ति करता है, उसका जस करता है।
मन तन अंतर सिमरन गोपाल,
अपने मन को सिमरन करता है, तन करके सेवा करता है गोपाल ईश्वर की। सतगुरु जी कहते हैं
सब ऊपर होवत कृपाल,
सारे उत्ते कृपा दृष्टि करता है।
आप दृढ़ और नाम जपावा,
अपने आप में तो दृढ़ प्रपक है ही, पर दूसरे नु भी नाम जपाना है।
नानक ओ वैष्णो परम गत पावा,
ऐसा भाई विष्णु का पुजारी फिर गुरु पातशाह कहने परम गति नु प्राप्त हो जाता है।
भगवती भगवंत भगत का रंग,
तीसरा है भगवती रासधारिया। सतगुरु पातशाह जी कहने असल रासधारिया वो है, असल भगवती वो है जिनू भगवंत ईश्वर का रंग प्रेम चढ़ जाए, जिसन भगती का रंग चढ़ जाए वो असल भगवती है।
सगल त्याग दुष्ट का संग,
सतगुरु पातशाह जी कहते सारे का त्याग करके दुष्टा का संग छड़ दे, दुष्टा का संग त्याग दे, काम करो लोभ मोह अहंकार दूर चले जाए।
मन ते बिनसे सगला भरम,
जिसके मन तो सारा भरम बिनस जाए, सतगुरु जी कहते हैं
कर पूजा सगल पार ब्रह्म,
अपने हत्था नाल सारे पार ब्रह्म परमेश्वर का रूप जान के उन्होंने सेवा रूप की पूजा करे।
ਸਾਧ ਸੰਗ ਪਾਪਾ ਮਲਖ ਹੋਵੇ।
ਸਾਧੂਆਂ ਦੀ ਸੰਗਤ ਕਰੇ ਜਿਸ ਕਰਕੇ ਮਨ ਨੂੰ ਲੱਗੀ ਹੋਈ ਪਾਪਾਂ ਦੀ ਮੈਲ ਨਾਸ ਹੋ ਜਾਵੇ।
ਤਿਸ ਭਗਾਉਤੀ ਕੀ ਮਤ ਉੱਤਮ ਹੋਵੇ।
ਐਸੇ ਰਾਸ ਧਾਰੀਏ ਦੀ ਮਤ ਪਾਈ ਫਿਰ ਉੱਤਮ ਹੋ ਜਾਂਦੀ ਹੈ। ਸਤਿਗੁਰੂ ਜੀ ਕਹਿ ਰਹੇ ਹਨ
ਭਗਵੰਤ ਕੀ ਟਹਿਲ ਕਰੈ ਨਿਤ ਨੀਤ।
ਭਗਵੰਤ ਈਸ਼ਵਰ ਦੀ ਸੇਵਾ ਨਿਤਾ ਪ੍ਰਤੀ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕਰਦਾ ਹੈ।
ਮਨ ਤਨ ਅਰਪੈ ਬਿਸ਼ਨ ਪ੍ਰੀਤ।
ਅਤੇ ਉਸ ਬਿਸ਼ਨ ਭਗਵਾਨ ਦੀ ਪ੍ਰੀਤੀ ਵਿੱਚ ਆਪਣੇ ਮਨ ਤਨ ਨੂੰ ਅਰਪਣ ਕਰਦੇ ਹੋਏ।
ਹਰ ਕੇ ਚਰਨ ਹਿਰਦੈ ਵਸਾਵੈ।
ਹਰੀ ਦੇ ਚਰਨਾਂ ਨੂੰ ਉਹਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਣਾ ਕਰੇ।
ਨਾਨਕ ਐਸਾ ਭਗਵਤੀ ਭਗਵੰਤ ਕਉ ਪਾਵੇ।
ਭਾਈ ਐਸਾ ਰਾਸ ਧਾਰੀਆ ਭਗਵਤੀ ਭਗਵੰਤ ਈਸ਼ਵਰ ਨੂੰ ਪਾ ਲੈਂਦਾ ਹੈ।
ਸੋ ਪੰਡਤ ਜੋ ਮਨ ਪ੍ਰਬੋਧੈ।
ਅੱਗੇ ਦੱਸਦੇ ਨੇ ਪੰਡਤ ਦਾ ਅਰਥ ਹੈ ਵਿਦਵਾਨ। ਅੱਜ ਸਮਾਂ ਬਦਲ ਗਿਆ, ਲੋਕ ਬ੍ਰਾਹਮਣਾਂ ਨੂੰ ਪੰਡਤ ਕਹਿਣ ਲੱਗ ਪਏ। ਕਦੇ ਕੋਈ ਸਮਾਂ ਸੀ ਜਿਹੜੇ ਲੋਕ ਕਾਂਸ਼ੀ ਜਾ ਕੇ ਪੜ੍ਹ ਕੇ ਆਉਂਦੇ ਸਨ ਉਹਨਾਂ ਨੂੰ ਪੰਡਿਤ ਕਹਿੰਦੇ ਸਨ, ਭਾਵੇਂ ਉਹ ਕਿਸੇ ਧਰਮ ਨਾਲ ਵੀ ਸੰਬੰਧ ਰੱਖਣ ਵਾਲੇ ਹੁੰਦੇ। ਕਾਂਸ਼ੀ ਜਾ ਕੇ ਵੇਦਾਂ ਦਾ ਅਧਿਐਨ ਕਰਨ ਵਾਲੇ, ਉਹ ਤੁਸੀਂ ਸੁਣਦੇ ਹੋ ਦੁਵੇਦੀ, ਤ੍ਰਿਵੇਦੀ, ਚਤੁਰਵੇਦੀ, ਬੇਦੀ, ਇਹ ਸਾਰੇ ਵੇਦਾਂ ਦਾ ਅਧਿਐਨ ਕਰਨ ਵਾਲੇ ਲੋਕ ਹੁੰਦੇ ਸਨ। ਛੇ ਸ਼ਾਸਤਰਾਂ ਨੂੰ ਪੜ੍ਹਨ ਵਾਲੇ ਨੂੰ ਸ਼ਾਸਤਰੀ ਕਹਿੰਦੇ ਸਨ। ਜੋ ਸਾਰਿਆਂ ਦਾ ਅਧਿਐਨ ਕਰ ਲੈਂਦਾ ਸੀ ਉਹਨੂੰ ਪੰਡਿਤ ਕਿਹਾ ਜਾਂਦਾ ਕਿ ਇਹ ਵਿਦਵਾਨ ਹੈ। ਅੱਗੇ ਪੰਡਿਤ ਦੀ ਗੱਲ ਕਰਦੇ ਨੇ। ਪੰਡਿਤ ਸੋ ਕੌਣ ਜੋ ਮਨ ਪਰ ਬੋਧਾ ਹੈ, ਆਪਣੇ ਮਨ ਨੂੰ ਪਰ ਭਲੀ ਪ੍ਰਕਾਰ। ਬੋਧਾ ਦਾ ਅਰਥ ਹੈ ਬੋਧ ਹੁੰਦਾ ਗਿਆਨ। ਜਿਹੜਾ ਆਪਣੇ ਮਨ ਨੂੰ ਪਹਿਲਾਂ ਭਲੀ ਪ੍ਰਕਾਰ ਗਿਆਨ ਦਿੰਦਾ ਹੈ ਉਹ ਪੰਡਿਤ ਹੈ। ਫਿਰ ਅਗਲੀ ਪੰਕਤੀ 'ਚ ਕਹਿੰਦੇ ਹਨ
ਰਾਮ ਨਾਮ ਆਤਮ ਮੈਂ ਸੋਧੈ।
ਰਾਮ ਦੇ ਨਾਮ ਨੂੰ ਆਪਣੇ ਅੰਦਰ ਸੋਧੈ ਤੋਂ ਪਾਵਾ ਹੈ, ਨਿਰਣੇ ਕਰਦਾ ਹੈ, ਵਿਚਾਰ ਲੈਂਦਾ ਹੈ ਰਾਮ ਦੇ ਨਾਮ ਨੂੰ। ਰਾਮ ਦੇ ਨਾਮ ਨੂੰ ਵਿਚਾਰ ਕੇ ਉਹਦੇ ਨਾਲ ਆਪਣੀ ਸਾਂਝ ਪਾ ਲੈਂਦਾ ਹੈ।
ਰਾਮ ਨਾਮ ਸਾਰ ਰਸ ਪੀਵੈ।
ਗੱਲ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਐਸਾ ਨਹੀਂ ਮੇਰਾ ਪੂਰਾ ਕਿ ਕਿਤਾਬਾਂ ਦਾ ਬੋਝ ਚੱਕੀ ਫਿਰਦਾ ਅਤੇ ਪੰਡਿਤ ਹੋ ਗਿਆ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਸਾਰ ਸ੍ਰੇਸ਼ਟ ਹੈ ਜੋ ਰਾਮ ਦਾ ਨਾਮ, ਉਸ ਰਾਮ ਨਾਮ ਸਾਰ ਰਸ ਪੀਵੈ। ਜੋ ਸਾਰੇ ਵੇਦਾਂ ਸ਼ਾਸਤਰਾਂ ਦਾ ਸਿਧਾਂਤ ਹੈ ਰਾਮ ਦਾ ਨਾਮ, ਅਤੇ ਸਭ ਤੋਂ ਸ੍ਰੇਸ਼ਟ ਹੈ। ਉਹਦੇ ਨਾਮ ਦੇ ਰਸ ਨੂੰ ਪੀ ਲਵੇ ਜੋ ਪੀਂਦਾ ਹੈ, ਰਾਮ ਨਾਮ ਸਾਰ ਰਸ ਪੀਵੈ। ਅਤੇ ਫਿਰ ਅਗਲੀ ਪੰਕਤੀ 'ਚ ਕਹਿੰਦੇ ਹਨ
ਉਸ ਪੰਡਿਤ ਕਾ ਉਪਦੇਸ਼ ਜਗ ਜੀਵੈ।
ਕਹਿੰਦੇ ਫਿਰ ਐਸੇ ਵਿਦਵਾਨ ਦੇ ਉਪਦੇਸ਼ ਨਾਲ ਜਗਤ ਨੂੰ ਜੀਵਨ ਮਿਲਦਾ ਹੈ। ਸੰਸਾਰ ਐਸੇ ਵਿਦਵਾਨ ਦੇ ਉਪਦੇਸ਼ ਨਾਲ ਜਿਉਂਦਾ ਹੈ। ਯਾਦ ਰੱਖਿਓ, ਨਹੀਂ ਤਾਂ ਲੋਕ ਮੁਰਦੇ ਹੋ ਜਾਂਦੇ ਨੇ ਜੇ ਉਹਨਾਂ ਨੂੰ ਈਸ਼ਵਰ ਦਾ ਪਤਾ ਨਾ ਚੱਲੇ, ਨਾਮ ਦਾ ਪਤਾ ਨਾ ਚੱਲੇ, ਬਾਣੀ ਦਾ ਪਤਾ ਨਾ ਚੱਲੇ, ਸਮਝ ਨਾ ਆਏ ਤਾਂ ਮੁਰਦੇ ਹੋ ਜਾਂਦੇ ਨੇ। ਅੱਜ ਐਸੇ ਸੰਸਾਰ ਵਿੱਚ ਅਸੀਂ ਵਸ ਰਹੇ ਹਾਂ ਜਿੱਥੇ ਬਹੁਤਾਤ ਲੋਕਾਂ ਦੀ ਮੁਰਦੇ ਜਨਮਦੇ ਨੇ, ਮੁਰਦੇ ਜੀਂਦੇ ਨੇ ਅਤੇ ਮੁਰਦੇ ਹੀ ਚਲੇ ਜਾਂਦੇ, ਜੀ ਨਹੀਂ ਪਾਉਂਦੇ। ਹੁਣ ਤੁਸੀਂ ਕਹੋਗੇ ਸਭ ਜੀ ਰਹੇ ਨੇ, ਝੂਠ ਬੋਲਦੇ ਬਾਬੇ। ਬਾਣੀ 'ਚ ਐਸਾ ਬਚਨ ਆਇਆ ਕਿ ਸੋ ਜੀਵਿਆ ਜਿਸ ਮਨ ਬਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਅਤੇ ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਜਿਉਂਦਾ ਉਹ ਹੈ ਜਿਸ ਦੇ ਅੰਦਰ ਈਸ਼ਵਰ ਦਾ ਨਿਵਾਸ ਹੈ, ਜਿਸ ਨੇ ਜਿਸ ਦੀ ਆਤਮਾ ਜਾਗਰਤ ਹੋ ਗਈ ਉਹ ਜਿਉਂਦਾ ਹੈ, ਅਤੇ ਹੋਰ ਕੋਈ ਜਿਉਂਦਾ ਨਹੀਂ ਹੈ। ਅਸੀਂ ਤਾਂ ਐਸੇ ਹਾਂ, ਬੰਦਾ ਬਿਸਤਰੇ 'ਤੇ ਪਿਆ, ਆਕਸੀਜਨ ਲੱਗੀ ਹੈ, ਗਲੂਕੋਜ਼ ਲੱਗਿਆ ਹੈ, ECG ਦੀ ਮਸ਼ੀਨ ਚੱਲ ਰਹੀ ਹੈ, ਅਸੀਂ ਫਿਰ ਵੀ ਨਬਜ ਦੇਖਦੇ, ਡਾਕਟਰ ਕਹਿੰਦੇ ਅਜੇ ਜਿਉਂਦਾ ਹੈ। ਪਰ ਕਾਹਦਾ ਜੀਂਦਾ ਜਿਹੜਾ ਕੋਮਾ 'ਚ ਪਿਆ? ਭਾਈ ਗੁਰੂ ਸਾਹਿਬ ਬਚਨ ਕਰਦੇ ਨੇ ਕਿ ਜੀਂਦਾ ਉਹ ਹੈ ਜਿਸ ਦੇ ਮਨ ਵਿੱਚ ਨਾਮ ਦਾ ਨਿਵਾਸ ਹੈ। ਸੋ ਜੀਵਿਆ ਜਿਸ ਮਨ ਬਸਿਆ ਸੋਏ, नानक अगर न जीवे कोई जे जीवे पत लथी जाए सब हराम जेता किस खाए जीवना सफल जीवन हर जप जप सर जीवना जीवना सफल ओ है रब दे नाम नू जप जप के जीवना। तो तारू गुरु पातशाह जी कहने ऐसे पंडित दे उपदेश नाल उस पंडित का उपदेश जग जीवे संसार नू जीवन मिलता है।
हर की कथा हृदय बसावे
पहला कहने वो ऐसा पंडित रब की कथा नू अपने हृदय च वसाना है अपने आपे ते टालदा है रब का चिंतन पहला आप करता है उदी कथा नू अपने हृदय विच वसा लेना करता है।
सो पंडित फिर जोन ना आवे
जिसके हृदय विच हरी की कथा वस गई ऐसा विद्वान फिर कदे जूनी विच नहीं आता। महापुरुष बाबा नंद सिंह जी महाराज तिना के पास एक ज्ञानी होंगे आनंदपुर साहब कथा करते होंगे उन्होंने पास आए बाबा जी बुजुर्ग हो गया हाँ बड़ा दुखी हाँ बीमारियां ने घेरिया होया बड़ा तंग हाँ। बाबा जी कहे भाई तू तख्त साहब से कथा करता है लोगों हूं तक ज्ञान की गल्लां सुनाना रहा है जेड़ा ज्ञान तू लोगों सुनाया है तेरे अपने पास नहीं। कहन लगा जी ने सुनाया ही है बाकी मैं ज्ञान कुछ नहीं जानता। बाबा जी कहन लगे जिनी देर तक ज्ञान जानता नहीं उन्नी देर तक दुखी रहेगा जान उस गल नू समझ उस गल नू जिहड़ी लोकां नू सिखाई है उन्हों आप भी सिख। तो साहब सतगुरु पातशाह जी कहते हैं ऐसा पंडित हरी की कथा नू पहला अपने हिरदे च वसाना करता है हर की कथा हिरदा वसावे। अगली पंक्ति च कहते हैं
सो पंडित फिर जोन ना आवे
ऐसा पंडित ऐसा विद्वान कदे मुड़ के जुनिया विच नहीं आता मुक्त हो जाता है।
वेद पुराण सिमरत बूझै मूल
चार वेद 18 पुराण 27 सिमृतियां इन्हों का जो मूल मुढ़ ईश्वर है उन्हों को ऐसा पंडित बुझ लेंदा जान लेंदा है ईश्वर नू।
सूखम मैं जाने अस्थूल
अते सूखम प्रभु नू जड़ विचों या जड़ नू सूखम विचों लभ लेना करता है।
चौवन्ना को दे उपदेश
खत्री ब्राह्मण शूद्र वैस सब नू बराबर का उपदेश करना है।
नानक उस पंडित को सदा आदेश
गुरु साहब जी कहने ऐसे पंडित नू मैं सदा ही आदेश नमस्कार कर रहा हूं। इथे समाप्ति है गुरु पातशाह कृपा करन पवित्र बाणी का उपदेश साडे सारे हिरदे च वस जाए जिस नाल साडा मनुखा जन्म सफला हो सके। गुरु प्यारे हो बाणी दी विचार करदे हुई भुला गुरु के दर का कूकर जान के सत संगत अपने दर का भिखारी जान के माफ कर देने बचन उपदेश गुरु का जान के हिरदे च वसाउणा ताकि दास दा अते आप जी सारे दा जो गुरु की हजूरी विच गुजारे समा है वो लिखे विच पै सके जिस नाल असी बजाइए यह लोक सुखी है परलोक सुमेले नानक हर प्रभ आपे मेले। वाहिगुरु जी का खालसा वाहिगुरु जी की फतेह।